ಸತ್ನಾಮ ಸೇವಾ ಗುರು ಸಾಹೇಬ ਆਪਣਾ ਸੁਖ ਲਾਗੇ ਦੁਖ ਮੈਂ ਸੰਗ ਨਾ ਹੋਈ ਇਹ ਜਗ ਮੀਤ ਨਾ ਦੇਖੇ ਜਗਤ ਆਪਣਾ ਸੁਖ ਲਾਗਿਓ ਦੁਖ ਮੈਂ ਸੰਗ ਨਾ ਹੋਈ ਰਹਾਓ ਦਾਰਾ ਮੀਤ ਪੂਤ ਸਨ ਬੰਦੀ ਸਗਰੇ ਧਨ ਸਿਉ ਲਾਗੇ ਜਦ ਵੀ ਮੇਰੇ ਧਨ ਦੇਖਿਓ ਨਰ ਕੋ ਸੰਗ ਛਾਡ ਸਭ ਭਾਗੇ ਕਹੋ ਕਹਾ ਮਨ ਬੋਰੇ ਕੋ ਇਨ ਸਿਉ ਨਿਹੋ ਲਗਾਇਓ ਦੀਨਾ ਨਾਥ ਸਕਲ ਭੈ ਭੰਜਨ ਜਸ ਤਾਕੋ ਬਿਸਰਾਇਓ ਸਵਾਲ ਪੂਛ ਜਿਓ ਭਇਓ ਨਾ ਸੁਧੋ ਬਹੁਤ ਜਤਨ ਮੈਂ ਕੀਨੋ ਨਾਨਕ ਲਾਜ ਬਿਰਦ ਕੀ ਰਾਖੋ ਨਾਮ ਤੁਹਾਰੋ ਲੀਨੋ ਪੂਛ ਜਿਓ ਭਇਓ ਨਾ ਸੁਧੋ ਬਹੁਤ ਜਤਨ ਮੈਂ ਕੀਨੋ ਨਾਨਕ ਲਾਜ ਬਿਰਦ ਕੀ ਰਾਖੋ ਨਾਮ ਤੁਹਾਰੋ ਲੀਨੋ ਵਾਹਿਗੁਰੂ ਜੀ ਕੀ ਫਤਿਹ
ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਕਲਯੁਗੀ ਜੀਵਨ ਦੇ ਉਧਾਰ ਕਰਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਵਾਨ ਗੁਰੂ ਰੂਪ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਵਡਭਾਗੇ ਹੋ ਜੋ ਦੀਨ ਦੁਨੀਆਂ ਦੇ ਮਾਲਕ ਕੁੱਲ ਦੁਨੀਆਂ ਦੇ ਰਾਹਨੁਮਾ ਰੱਖਿਅਕ ਲੋਕ ਪ੍ਰਲੋਕ ਦੇ ਸੰਗੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਹਾਨ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਮਾਣਯੋਗ ਸਿੰਘ ਸਾਹਿਬ ਜੀ ਦੀ ਪਾਵਨ ਵਸਨਾ ਤੋਂ ਜੋ ਆਪ ਜੀ ਨੇ ਸ੍ਰੀ ਮੁਖਵਾਕ ਹੁਕਮਨਾਮਾ ਸਾਹਿਬ ਸਰਵਣ ਕੀਤਾ ਹੈ ਉਸਦੀ ਅੰਮ੍ਰਿਤਮਈ ਵਿਚਾਰ ਸਰਵਣ ਕਰਨ ਦੇ ਲਈ ਗੁਰੂ ਚਰਨਾਂ ਵਿੱਚ ਸੁਭਾਵਾਨ ਹੋ ਬੈਠੇ ਹੋ। ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਜੀ ਹੋਣਾ ਨੇ ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਸ਼ਬਦ ਨੂੰ ਆਪ ਸੰਗਤ ਨੂੰ ਸਰਵਣ ਕਰਵਾਇਆ ਹੈ। ਆਓ ਜੀ ਸ਼ਬਦ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ ਹੈ ਸੋਠ ਰਾਗ ਦੇ ਅੰਤਰਗਤ ਸੋਠ ਰਾਗਣੀ ਦੇ ਅੰਦਰ ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨੌਵਾਂ ਸ਼ਬਦ ਹੈ। ਇਸ ਰਾਗ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 12 ਸ਼ਬਦ ਹਨ। ਇਹ ਨਵਾਂ ਸ਼ਬਦ ਹੈ ਗੁਰੂ ਤੇਗ ਬਹਾਦਰ ਸਾਹਿਬ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਇਸੇ ਰਾਗ ਵਿੱਚ ਆਉਂਦੀ ਹੈ। ਪਹਿਲਾਂ ਪੰਚਮ ਪਾਤਸ਼ਾਹ ਜੀ ਦੇ ਸ਼ਬਦ ਆਉਂਦੇ ਹਨ। ਸਮਝਣ ਦਾ ਯਤਨ ਕਰੋ ਗੁਰੂ ਸਾਹਿਬ ਇਸ ਪਾਵਨ ਸ਼ਬਦ ਵਿੱਚ ਸਾਨੂੰ ਕੀ ਸਮਝਾ ਰਹੇ ਹਨ। ਲਾਹੇ ਲਈਏ ਜੀ ਪਾਵਨ ਬਾਣੀ ਦੀ ਵਿਚਾਰ ਨੂੰ ਸਰਵਣ ਕਰਦੇ ਹੋਏ ਸਾਰੇ ਕੁਵਾਰਾ ਖੁਸ਼ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਫਿਰ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਾਵਾ ਸੋਰਠ ਰਾਗ ਦਾ ਨਾਮ ਹੈ ਮਹੱਲਾ ਨਾਵਾਂ ਤੋਂ ਭਾਵ ਧਰਮ ਦੀ ਚਾਦਰ ਤਿਲਕ ਜਿੰਦੂ ਰਾਖਾ ਜੀ ਨੇ ਦਸਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਚਨ ਕੀਤੇ ਤਿਲਕ ਜਿੰਦੂ ਰਾਖਾ ਪ੍ਰਭ ਤਾਕਾ ਕਿਨੋਂ ਵੱਡੋ ਕਲੂ ਮੈਂ ਸਾਕਾ ਧਰਮ ਹੇਠ ਇਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ ਐਸੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀ ਅੰਮ੍ਰਿਤਮਈ ਰਸਨਾ ਤੋਂ ਇਹ ਪਾਵਨ ਸ਼ਬਦ ਉਚਾਰਨ ਹੋਇਆ ਹੈ। ਸਰਵਣ ਕਰੀਏ ਜੀ
ਇਹ ਜਗ ਮੀਤ ਨਾ ਦੇਖਿਓ ਕੋਈ
ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਇਸ ਪਾਵਨ ਸ਼ਬਦ ਦੇ ਅੰਦਰ ਬਰਾਗਮਈ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਔਰ ਇਨਸਾਨ ਨੂੰ ਜੋ ਅਸਲੀਅਤ ਹੈ ਜੀਵਨ ਦੀ ਜੋ ਸੱਚਾਈ ਹੈ ਉਹ ਸਮਝਾਉਂਦੇ ਆ ਔਰ ਦੱਸ ਰਹੇ ਨੇ ਇਹ ਜੱਗ ਮੀਤ ਨਾ ਦੇਖਿਓ ਕੋਈ। ਗੁਰੂ ਪਿਆਰੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਇਸ ਸੰਸਾਰ ਦੀ ਅਸਲੀਅਤ ਇਹ ਹੈ ਕਿ ਜਗਤ ਦੇ ਅੰਦਰ ਜਿੱਦਣ ਇਨਸਾਨ ਨੇ ਇਸ ਦੁਨੀਆਂ ਨੂੰ ਛੱਡ ਕੇ ਜਾਣਾ ਹੈ ਉਦਣ ਕੋਈ ਵੀ ਐਸਾ ਮਿੱਤਰ ਨਹੀਂ ਐਸਾ ਸੱਜਣ ਨਹੀਂ ਜਿਹੜਾ ਬੰਦੇ ਦੀ ਬਾਂਹ ਫੜ ਸਕਦਾ ਹੋਵੇ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਤਿਲੰਗ ਰਾਗ ਵਿੱਚ ਸ਼ਬਦ ਆਉਂਦਾ ਹੈ ਤੁਸੀਂ ਬੜੇ ਪ੍ਰੇਮ ਨਾਲ ਪੜ੍ਹਦੇ ਸੁਣਦੇ ਹੋ ਯਕ ਅਰਜ ਗੁਫਤਮ ਪੇਸ਼ ਤੋ ਦਰਵੇਸ਼ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ ਦੁਨੀਆਂ ਮੁਕਾਮੀ ਫਾਨੀ ਤਹਿਕੀਕ ਦਿਲਦਾਨੀ ਜਿਹਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਦੁਨੀਆਂ ਦੀ ਅਸਲੀਅਤ ਸਾਹਮਣੇ ਰੱਖਦੇ ਹੋਏ ਇਹ ਦੱਸਿਆ ਕਿ ਦੁਨੀਆਂ ਦਾ ਮੁਕਾਮ ਦੁਨੀਆਂ ਦੀ ਸਥਿਤੀ ਦੁਨੀਆਂ ਦਾ ਟਿਕਾਣਾ ਜਿਹੜਾ ਇਹ ਫਨਾ ਹੋ ਜਾਣ ਵਾਲਾ ਔਰ ਉਹਨਾਂ ਨੇ ਇਹ ਵੀ ਵਚਨ ਕੀਤੇ ਨੇ ਕਿ ਆਖਿਰ ਵਿਅਫਤਮ ਕਸ਼ ਨਾ ਦਾਰਦ ਆਖਿਰ ਨੂੰ ਜਦੋਂ ਇਨਸਾਨ ਡਿੱਗਦਾ ਨਾ ਜੀ ਜਦੋਂ ਇਹ ਇਸ ਸਰੀਰ ਦੇ ਚੂਲੇ ਨੂੰ ਅੰਦਰਲੀ ਜੋਤ ਆਤਮਾ ਛੱਡ ਕੇ ਜਾਂਦੀ ਹੈ ਤੇ ਸਤ ਸੰਗਤ ਉਸ ਵੇਲੇ ਫਿਰ ਕੋਈ ਭੈਣ ਭਾਈ ਕੋਈ ਬੰਦੇ ਦੀ ਬਾਂਹ ਨਹੀਂ ਫੜ ਸਕਦਾ। ਤਦੇ ਗੁਰੂ ਸਾਹਿਬ ਆਪਣੀ ਪਾਵਨ ਬਾਣੀ ਵਿੱਚ ਇਹ ਵੀ ਸਮਝਾਉਂਦੇ ਆ ਕਿ ਜਾਣਾ ਤੇ ਹੈ ਹੀ ਹੈ, ਉਸ ਤੋਂ ਪਹਿਲਾਂ ਪਹਿਲਾਂ ਕੁਝ ਨਾ ਕੁਝ ਕਰ ਲਿਆ ਜਾਏ। ਜਿਹਨੂੰ ਗੁਰੂ ਸਾਹਿਬ ਜੀ ਨੇ ਆਪਣੀ ਪਾਵਨ ਬਾਣੀ ਵਿੱਚ ਵਚਨ ਕੀਤੇ, ਵਣਜ ਕਰੋ ਵਣਜਾਰੋ ਵੱਖਰ ਲਿਖੋ ਸਮਾਲ, ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭੈ ਨਾਲ। ਅੱਗੇ ਸਾਹੋ ਸੁਜਾਨ ਹੈ ਲੈਸੀ ਵਸਤ ਸਮਾਲ, ਭਾਈ ਰੇ ਰਾਮ ਕੂ ਚਿਤ ਲਾਏ, ਹਰ ਜਸ ਵੱਖਰ ਲੈ ਚੱਲੋ ਸੋ ਦੇਖੈ ਪਤੀਆਏ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਬੋਲ ਹਨ। ਮਹਾਰਾਜ ਜੀ ਕਹਿੰਦੇ ਭਾਈ ਰੇ ਰਾਮ ਕਹੋ ਚਿੱਤ ਲਾਏ, ਅਗਰ ਚਿੱਤ ਲਾਉਣਾ ਤੇ ਵਾਹਿਗੁਰੂ ਦੇ ਅਕਾਲ ਪੁਰਖ ਜੀ ਦੀ ਸਿਮਰਤੀ ਉਹਦੀ ਯਾਦ ਉਹਦੇ ਨਾਮ ਵਿੱਚ ਚਿੱਤ ਨੂੰ ਜੋੜੋ ਤੇ ਇਹ ਹਰੀ ਜਸ ਦੀ ਅਸਲੀ ਵਸਤੂ ਲੈ ਕੇ ਜਾਓਗੇ ਤੇ ਰੱਬੀ ਦਰਗਾਹ ਦੇ ਵਿੱਚ ਇਹ ਵੀ ਕੀਮਤ ਪਏਗੀ ਤੇ ਰੱਬ ਪਤਿਆ ਰਿਹਾ ਵੇਖ ਰਿਹਾ ਕਿ ਤੂੰ ਕੀ ਲੈ ਕੇ ਜਾ ਰਿਹਾ। ਇਸ ਲਈ ਗੁਰੂ ਤੇਗ ਬਹਾਦਰ ਜੀ ਇਸ ਸ਼ਬਦ ਵਿੱਚ ਹੀ ਸਮਝਾ ਰਹੇ ਹੈ, ਇਹ ਜੱਗ ਮੀਤ ਨਾ ਦੇਖਿਓ ਕੋਈ, ਇਸ ਸੰਸਾਰ ਦੇ ਵਿੱਚ ਕੋਈ ਵੀ ਐਸਾ ਨਹੀਂ ਗੁਰੂ ਤੋਂ ਬਿਨਾਂ ਪ੍ਰਮਾਤਮਾ ਤੋਂ ਬਿਨਾਂ ਕਿ ਬੰਦੇ ਦਾ ਮਿੱਤਰ ਕੋਈ ਬਣ ਸਕੇ। ਹਾਂ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ, ਸੱਜਣ ਹੈ ਸੱਚਾ ਪਾਤਸ਼ਾਹ ਹੀ ਇੱਕ ਇਨਸਾਨ ਦਾ ਸੱਜਣ ਮਿੱਤਰ ਬਣ ਸਕਦਾ ਹੈ, ਉਸ ਤੋਂ ਸਿਵਾ ਕੋਈ ਜੀਵ ਦੀ ਬਾਂਹ ਫੜਨ ਵਾਲਾ ਨਹੀਂ। ਇਸ ਲਈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਹ ਜਗਤ ਦੀ ਜੋ ਅਸਲੀਅਤ ਸਾਹਮਣੇ ਰੱਖਦੇ ਹੋਏ ਆਖਿਆ ਹੈ, ਇਹ ਜਗ ਮੀਤ ਨਾ ਦੇਖਿਓ ਕੋਈ, ਇਸ ਸੰਸਾਰ ਦੇ ਵਿੱਚ ਕੋਈ ਵੀ ਕਿਸੇ ਦਾ ਮਿੱਤਰ ਨਹੀਂ ਬਣ ਸਕਦਾ, ਚਾਹੇ ਵੀ ਨਹੀਂ ਬਣ ਸਕਦਾ, ਚਾਹੇ ਵੀ ਕੋਈ ਕਿ ਮੈਂ ਮਰ ਜਾਵਾਂ ਕਿਸੇ ਦੀ ਥਾਂ, ਮੈਂ ਨਾਲ ਚਲਾ ਜਾਵਾਂ, ਕੋਈ ਜਾ ਸਕਦਾ? ਕੋਈ ਨਹੀਂ, ਕੋਈ ਬਾਂਹ ਨਹੀਂ ਫੜ ਸਕਦਾ, ਕੋਈ ਨਾਲ ਨਹੀਂ ਜਾ ਸਕਦਾ। ਗੁਰੂ ਅਤੇ ਪਰਮੇਸ਼ਰ ਬਿਨਾਂ ਕੋਈ ਮਿੱਤਰ ਨਹੀਂ ਹੈ।
ਸਗਲ ਜਗਤ ਆਪਣਾ ਸੁਖ ਲਾਗੇ, ਦੁੱਖ ਮੈਂ ਸੰਗ ਨਾ ਹੋਈ।
ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਸੰਸਾਰੀ ਲੋਕਾਂ ਦੀ ਗੱਲ ਕਰ ਰਹੇ ਹੈ। ਸਗਲ ਜਗਤ ਆਪਣੇ ਸੁਖ ਲਾਗੇ, ਸੰਸਾਰ ਦੇ ਵਿੱਚ ਜਿੰਨੇ ਵੀ ਸੰਸਾਰੀ ਲੋਕ ਨੇ, ਦੋ ਤਰ੍ਹਾਂ ਦੀ ਦੁਨੀਆ ਦੀ ਗੱਲ ਗੁਰਬਾਣੀ ਵਿੱਚ ਚੱਲਦੀ ਹੈ, ਇੱਕ ਸੰਸਾਰੀ ਇੱਕ ਨਿਰੰਕਾਰੀ, ਇੱਕ ਭਗਤ ਇੱਕ ਸੰਸਾਰੀ, ਜਿਹਨੂੰ ਗੁਰਬਾਣੀ ਵਿੱਚ ਮਹਾਰਾਜ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਖਿਆ। ਹਰ ਕੇ ਸੇਵਕ ਜੋ ਹਰ ਪਾਏ, ਤਿੰਨ ਕੀ ਕਥਾ ਨਿਰਾਰੀ ਦੇ ਕਰਕੇ ਆਖਿਆ। ਰੱਬ ਦੇ ਪਿਆਰੇ ਗੁਰਮੁਖਾਂ ਦੀ ਗੱਲ ਤੇ ਆਖੀ ਹੈ, ਨਾਨਕ ਕੱਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆ, ਉਹ ਜੀਵਨ ਦੇ ਵਿਛੜੇ ਉਹ ਮੋਇਆ ਨਾ ਜਾਈ ਛੋੜ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਜਿਹੜਾ ਕਿਸੇ ਵੇਲੇ ਠੱਗ ਸੀ ਔਰ ਆਪਣਾ ਨਾਂ ਸੱਜਣ ਲਿਖਵਾਈ ਬੈਠਾ ਸੀ, ਗੁਰੂ ਨਾਨਕ ਸਾਹਿਬ ਨੇ ਉਸ ਸੱਜਣ ਨੂੰ ਆਪਣੀ ਅੰਮ੍ਰਿਤਮਈ ਬਾਣੀ ਦੇ ਵਿੱਚ ਸੰਬੋਧਨ ਕਰਕੇ ਆਖਿਆ, ਤੂੰ ਇਸ ਤਰ੍ਹਾਂ ਦਾ ਸੱਜਣ ਬਣਾ ਜਿਹੜਾ ਤੇਰੇ ਨਾਲ ਨਿਵੇ। ਕੀ ਲਿਖਿਆ? ਸੱਜਣ ਸੇ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਵੀ ਸਨ। ਅਸਲ ਸੱਜਣ ਤੇ ਉਹੀ ਹਨ ਜੋ ਤੇਰੇ ਨਾਲ ਜਾਣ, ਤੇਰੇ ਸ਼ੁਭ ਗੁਣ ਹੋ ਸਕਦੇ, ਤੇਰਾ ਜਪਿਆ ਨਾਮ ਹੋ ਸਕਦਾ, ਤੇਰੇ ਗੁਰੂ ਦੀ ਕਿਰਪਾ, ਗੁਰੂ ਦੀ ਗ੍ਰੇਸ, ਪ੍ਰਮਾਤਮਾ ਦੀ ਬਖਸ਼ਿਸ਼ ਹੋ ਸਕਦੀ ਹੈ। ਉਸ ਤੋਂ ਬਿਨਾਂ ਜਿਨ੍ਹਾਂ ਦੇ ਕੋਲ ਨਾਮ ਨਹੀਂ, ਜਿਨ੍ਹਾਂ ਕੋਲ ਸਿਮਰਨ ਨਹੀਂ, ਜਿਨ੍ਹਾਂ ਕੋਲ ਬੰਦਗੀ ਨਹੀਂ, ਕੇਵਲ ਜਗਤਾ ਰਾਮ ਨੂੰ ਹੀ ਖੁਸ਼ ਕਰ ਰਹੇ ਹੈ, ਜਿਹੜੇ ਜਗਤ ਨਾਲ ਜੁੜੇ ਹੋਏ ਸੰਸਾਰੀ ਲੋਕ, ਮਹਾਰਾਜ ਕਹਿੰਦੇ ਕਿਸੇ ਦੇ ਕੋਈ ਮਿੱਤਰ ਬਣ ਵੀ ਨਹੀਂ ਸਕਦੇ। ਇਹ ਮੋਹ ਦੀਆਂ ਤੰਦਾਂ ਨੇ, ਵਿਹਾਰ ਐਸਾ ਹੈ। ਗੁਰੂ ਪਾਤਸ਼ਾਹ ਜੀ ਕਹਿ ਰਹੇ ਹਨ, ਕਹਿੰਦੇ ਭਾਈ ਸਾਗਲ ਜਗਤ ਆਪਣੇ ਸੁਖ ਲਾਗਿਓ, ਆਪਣੇ ਸੁਖ ਆਪਣੀ ਸੁਵਿਧਾ ਨੂੰ ਲੋੜਦਾ, ਮੈਨੂੰ ਇਹ ਤੋਂ ਕੀ ਫਾਇਦਾ ਹੋਏਗਾ। ਅਸੀਂ ਕਹਿੰਦੇ ਹਾਂ ਜੀ ਪ੍ਰੇਮ ਹੈ, ਮੁਹੱਬਤ ਹੈ, ਪਰ ਗੁਰਬਾਣੀ ਇਹ ਕਹਿੰਦੀ ਹੈ ਜਿੱਥੇ ਸਵਾਰਥ ਹੋ ਜਾਣ ਨਾ ਜੀ, ਸਵਾਰਥ ਹੋਣ ਜਿਹੜੇ, ਉਹਨੂੰ ਪ੍ਰੇਮ ਨਹੀਂ ਕਹਿ ਸਕਦੇ ਤੁਸੀਂ। ਉਹ ਤੇ ਇਉਂ ਸਮਝ ਲਓ ਜੇ ਕੋਈ ਸਵਾਰਥ ਨਾਲ ਇੱਕ ਦੂਜੇ ਨਾਲ ਜੁੜਿਆ ਨਾ ਵੀ ਇਹ ਤੋਂ ਮੈਨੂੰ ਕੀ ਸੁੱਖ ਹੈ ਤੇ ਮੈਨੂੰ ਇਹਦਾ ਕੀ, ਵਪਾਰੀ ਹੋ ਸਕਦਾ ਹੈ, ਸੰਸਾਰੀ ਹੋ ਸਕਦਾ ਹੈ, ਪਰ ਉਹ ਤੇ ਉਹ ਪਿਆਰ ਜਿਹਨੂੰ ਤੁਸੀਂ ਪ੍ਰੇਮ ਕਹਿੰਦੇ ਹੋ ਉਹ ਤੇ ਇਉਂ ਹੈ ਜਿਵੇਂ ਮੀਂਹ ਪੈਂਦਾ ਹੋਵੇ, ਪੈਂਦੇ ਮੀਂਹ ਦੇ ਵਿੱਚ ਤੇ ਤੁਸੀਂ ਆਪਣਾ ਸਿਰ ਢੱਕਣ ਦੇ ਲਈ ਕਿਸੇ ਛੱਪੜ 'ਚ ਜਾ ਵੜੋ, ਛੱਪੜੀ 'ਚ, ਪਰ ਉਹ ਵੀ ਉੱਤੇ ਛੱਤ ਉੱਡੀ ਹੋਵੇ ਉੱਥੇ ਵੀ ਕੋਈ ਬਚਾਅ ਨਹੀਂ ਹੋ ਸਕਦਾ। ਗੁਰੂ ਬਾਣੀ ਵਿੱਚ ਗੁਰੂ ਬਾਬਾ ਜੀ ਇਸ ਲਾਲਚੀ ਪਿਆਰ ਨੂੰ ਮਹਾਰਾਜ ਇਸ ਤਰ੍ਹਾਂ ਦੀ ਉਦਾਹਰਣ ਦਿੰਦੇ, ਫਰੀਦਾ ਜਾ ਲੱਭ ਤਾਂ ਨੇ ਹੋ ਕਿਆ, ਲੱਭ ਤਾਂ ਕੂੜਾ ਨੇ ਹੋ। ਬਾਬਾ ਫਰੀਦ ਜੀ ਦੀ ਪਾਵਨਮਈ ਅੰਮ੍ਰਿਤਮਈ ਰਸਨਾ ਤੇ ਸ਼ਬਦ ਉਚਾਰਨ ਹੋਇਆ ਸ਼ਲੋਕਾਂ ਵਿੱਚ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਹੋ ਜੇ ਬੰਦੇ ਦੇ ਅੰਦਰ ਸਵਾਰਥ ਹਾਵੀ ਨੇ, ਫਰੀਦਾ ਜਾ ਲੱਭ ਤਾਂ ਨਹੀਂ ਹੋ ਕਿਆ, ਫਿਰ ਉੱਥੇ ਮੁਹੱਬਤ ਕਾਹਦੀ ਹੋਈ, ਲੱਭ ਤਾਂ ਕੂੜਾ ਨਹੀਂ ਹੋ, ਜਿੱਥੇ ਸਵਾਰਥ ਹਾਵੀ ਨੇ ਉੱਥੇ ਤੇ ਜਿਹੜਾ ਮੋਹ ਹੈ ਉਹ ਬਿਲਕੁਲ ਕੂੜਾ ਝੂਠਾ ਹੈ ਜਿੱਥੇ ਸਵਾਰਥ ਨੇ। ਤੇ ਨਾਲ ਅਗਲੀ ਪੰਕਤੀ ਵਿੱਚ ਉਹਨਾਂ ਨੇ ਆਖ ਦਿੱਤਾ ਕਿੱਚਰ ਝੱਟ ਲੰਘਾਈਆ ਛੱਪੜ ਟੁੱਟਾ ਮੀਂਹ, ਕਿੰਨਾ ਕੁ ਸਮਾਂ ਲੰਘ ਸਕਦਾ ਮੀਂਹ ਪੈਂਦਾ ਹੋਵੇ, ਬਾਰਿਸ਼ ਹੋ ਰਹੀ ਹੋਵੇ ਜੋਰਾਂ ਦੇ ਉੱਤੇ ਤੇ ਤੁਸੀਂ ਛੱਪੜ ਵਿੱਚ ਜਾ ਵੜੋ ਤੇ ਉਹ ਟੁੱਟਿਆ ਹੋਵੇ ਉੱਥੇ ਵੀ ਤੁਹਾਨੂੰ ਉਹ ਕਣੀਆਂ ਨੇ ਉਸ ਮੀਂਹ ਨੇ ਤੁਹਾਨੂੰ ਭੇਜ ਦੇਣਾ ਹੈ। ਇਸ ਤਰ੍ਹਾਂ ਦੀ ਮੁਹੱਬਤ, ਇਸ ਤਰ੍ਹਾਂ ਦਾ ਪਿਆਰ ਜਿਹੜਾ ਕੇਵਲ ਦਿਖਾਵੇਗਾ। ਤੇ ਧੰਨ ਗੁਰੂ ਤੇਗ ਬਹਾਦਰ ਜੀ ਕਹਿੰਦੇ ਸਾਗਲ ਜਗਤ ਆਪਣੇ ਸੁੱਖ ਲਾਗੇ, ਆਪਣੇ ਸੁੱਖ ਲਈ ਹੈ, ਔਰ ਨਾਲ ਕਹਿੰਦੇ ਦੁੱਖ ਮੈਂ ਸੰਗ ਨਾ ਹੋਈ। ਜਿੱਦਣ ਦੁੱਖ ਹੋਏਗਾ ਪਾਪ ਕਮਾਉਂਦੇ ਹਾਂ ਤੇਰਾ ਕੋਈ ਨਾ ਡੋਲੀ ਰਾਮ, ਅਨਕਾਹੇ ਰਾਪੜਿਆ ਸੁਣ ਵਾਟ ਦੁਹੇਲੀ ਰਾਮ। ਜਦੋਂ ਜਿੱਥੇ ਦੁੱਖ ਲੱਗਣਾ, ਜਿੱਥੇ ਲੇਖਾ ਦੇਣਾ, ਲੇਖਾ ਦੇਣਾ ਵੀਰਾ ਪਾਓ ਭੜਿਆ, ਤੈਨੂੰ ਦੇਣਾ ਪੈਣਾ ਵੀਰਾ ਲੇਖਾ, ਜਿੱਥੇ ਤੇਰੇ ਕੀਤੇ ਕਰਮਾਂ ਦਾ ਹਿਸਾਬ ਹੋਣਾ ਗੁਰੂ ਪਰਮਾਤਮਾ ਦੇ ਅੱਗੇ, ਉੱਥੇ ਕੋਈ ਤੇਰਾ ਸੰਗੀ ਨਹੀਂ ਹੋ ਸਕਦਾ। ਉਸ ਦੁੱਖ ਦੇ ਵਿੱਚ, ਸੰਸਾਰੀ ਦੁੱਖਾਂ 'ਚ ਤਾਂ ਕਈ ਵਾਰੀ ਬੰਦਾ ਇੱਕ ਦੂਜੇ ਦੇ ਨਾਲ ਖੜ੍ਹ ਵੀ ਜਾਂਦਾ ਹੈ, ਪਰ ਕੋਈ ਸੱਚਾ ਹੀ ਖੜ੍ਹਦਾ ਹੈ। ਛੋਟੇ ਮੋਟੇ ਦੁੱਖਾਂ 'ਚ ਤੇ ਦੁਨੀਆਂ ਦੇ ਕੱਚੇ ਜੇ ਮੋਹ ਵਾਲੇ ਉਦਾਂ ਹੀ ਟੁੱਟ ਜਾਂਦੇ ਆ, ਪਰ ਮਰਗ ਕਹਿੰਦੇ ਜਦੋਂ ਰੱਬ ਦੀ ਦਰਗਾਹ 'ਚ ਦੁੱਖ ਦੇਣਾ, ਦੁੱਖ ਦਾ ਹਿਸਾਬ ਦੇਣਾ ਪਏਗਾ, ਕਿਸੇ ਤੇਰਾ ਸੰਗੀ ਨਹੀਂ ਬਣਨਾ ਹੈ। ਵਿਸ਼ਰਾਮ ਦੇ ਕੇ ਸਮਝਾ ਰਹੇ ਹਨ,
ਤਾਰਾ ਮੀਤ ਪੋਤ ਸੰਬੰਧੀ ਸਗਰੇ ਧਨ ਸਿਓ ਲਾਗੇ।
ਦੁਨਿਆਵੀ ਸੰਸਾਰੀ ਜਿਹੜਾ ਦ੍ਰਿਸ਼ਟੀਕੋਣ ਹੈ, ਸੰਸਾਰਿਕ ਲੋਕਾਂ ਦੀ ਮੁਹੱਬਤ ਇੱਥੇ ਇੱਕ ਤੱਕ ਹੈ। ਵਿਸ਼ਰਾਮ ਦੇ ਕੇ ਸਮਝਾ ਰਹੇ ਨੇ, ਦਾਰਾ ਪਤਨੀ ਨੂੰ ਕਹਿੰਦੇ ਹੈ, ਮੀਤ ਮਿੱਤਰਾਂ ਨੂੰ ਕਹਿੰਦੇ ਆ, ਪੋਤ ਪੁੱਤਰਾਂ ਨੂੰ ਕਹਿੰਦੇ, ਸੰਬੰਧੀ ਰਿਸ਼ਤੇਦਾਰਾਂ ਨੂੰ ਕਹਿੰਦੇ ਆ। ਗੁਰੂ ਜੀ ਕਹਿੰਦੇ ਨੇ ਪਤਨੀ ਮਿੱਤਰ ਪੁੱਤਰ ਤੇ ਹੋਰ ਸੰਬੰਧੀ ਸਗਰੇ ਧਨ ਸਿਓ ਲਾਗੇ, ਇਹ ਧਨ ਨਾਲ ਜੁੜੇ ਹੋਏ ਹੈ, ਇਹ ਵਿਦਕੋ ਵਿਵਹਾਰ ਬਣਿਓ ਹੈ ਜਾਂ ਸਿਓ ਮੂੰਹ ਲਗਾਇਓ। ਇਹ ਜਿਨ੍ਹਾਂ ਨਾਲ ਤੂੰ ਮੇਲ ਆਇਆ ਹੋਇਆ ਨਾ, ਘਰ ਕੀ ਨਾਰ ਬਹੁਤ ਹਿੱਤ ਜਾ ਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੀਤ ਪ੍ਰੀਤ ਕਰ ਪਾਗੀ। ਹਾਂ, ਹਾਲਾਂਕਿ ਗੁਰਬਾਣੀ ਵਿੱਚ ਨਮੂਨਾ ਮਿਲਦਾ ਹੈ, ਇਸ ਤਰ੍ਹਾਂ ਦੀ ਪਤਨੀ ਹੋਵੇ, ਹੋਵੇ ਇਸ ਤਰ੍ਹਾਂ ਦੀ ਹੋਵੇ ਕਿ ਇਕੱਲੇ ਇਕੱਠੇ ਇੱਕ ਛੱਤ ਥੱਲੇ ਬੈਠਣ ਵਾਲੇ ਨਾ ਹੋਣ, ਧੰਨ ਪਿਰ ਇਹ ਨਾ ਆਖੀਐ ਬਹਿਣ, ਇਕੱਠੇ ਹੋਏ ਏਕ ਜੋਤ ਦੋ ਮੂਰਤੀ ਧੰਨ ਪਿਰ ਕਹੀਐ ਸੋਏ, ਇਸ ਤਰ੍ਹਾਂ ਦੀ ਹੋਵੇ ਤਾਂ ਤੇ ਫਿਰ ਜਨਮ ਮਰਨ ਸਹੂਲਾ ਹੋ ਜਾਏਗਾ। ਪਰ ਜਿੱਥੇ ਕੇਵਲ ਤੋਂ ਕੇਵਲ ਸਵਾਰਥਾਂ ਦੀ ਗੱਲ ਹੈ, ਗੁਰੂ ਜੀ ਕਹਿੰਦੇ ਉੱਥੇ ਫਿਰ ਉਹ ਪਤਨੀ ਵੀ ਪੈਸਿਆਂ ਦੇ ਨਾਲ ਜੁੜੀ ਹੋਈ ਹੈ, ਬੜੇ ਇਸ ਤਰ੍ਹਾਂ ਦੇ ਆਉਂਦੇ ਆ, ਕੇਸ ਸਾਹਮਣੇ ਆਉਂਦੇ ਆ, ਜਿੰਨਾ ਚਿਰ ਬੰਦੇ ਦੇ ਕੋਲ ਚਾਰ ਪੈਸੇ ਆ ਰਿਸ਼ਤੇ ਨਾਤੇ ਨਿਭਦੇ ਆ, ਪਰ ਜਦੋਂ ਪੈਸਾ ਟਕਾ ਨਹੀਂ ਰਹਿੰਦਾ ਉਦੋਂ ਕਈ ਪਤਨੀਆਂ ਵੀ ਛੱਡ ਕੇ ਚਲੀਆਂ ਜਾਂਦੀਆਂ, ਕਈ ਮਿੱਤਰ ਹੁੰਦੇ ਖਾਊ ਨੇ ਬੜੇ ਨਾਲ ਜੁੜਦੇ ਆ। ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਦਮਦਮਾ ਸਾਹਿਬ ਦੀ ਪਾਵਨ ਧਰਤੀ, ਜਿਹਨੂੰ ਉਸ ਸਮੇਂ ਤਲਵੰਡੀ ਸਾਬੋ ਕਿਹਾ ਜਾਂਦਾ ਸੀ, ਜਦੋਂ ਦਸ਼ਮੇਸ਼ ਪਿਤਾ ਕਲਗੀਧਰ ਜੀ ਉੱਥੇ ਪਹੁੰਚੇ ਤੇ ਭਾਈ ਡਾਲਾ ਜਿਹਨੇ ਗੁਰੂ ਪਾਤਸ਼ਾਹ ਨਾਲ ਬਹੁਤ ਪਿਆਰ ਕੀਤਾ ਜੀ, ਬੜਾ ਸਤਿਕਾਰ ਮਰ ਕਲਗੀਧਰ ਦਾ ਉਹਨੇ ਕੀਤਾ। ਉਹਨਾਂ ਸਮਿਆਂ ਦੇ ਵਿੱਚ ਜਦੋਂ ਗੁਲਾਬੇ ਵਰਗੀਆਂ ਨੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਸਵੇਰ ਹੁੰਦੀ ਨੂੰ ਪਤਾਸੇ ਥਾਲ ਗੁੜ ਰੱਖ ਕੇ ਮੱਥਾ ਟੇਕ ਦਿੱਤਾ ਸੀ, ਆਖਿਆ ਸੀ ਵੀ ਛੱਡ ਕੇ ਚਲੇ ਜਾਓ ਸਾਡਾ ਘਰ। ਐਸੇ ਸਮਿਆਂ ਦੇ ਵਿੱਚ ਪਿੱਛੇ ਫੌਜ, ਸੂਬੇਦਾਰ ਸਰਹੰਦ, ਪਿੱਛੇ ਵਜ਼ੀਰ ਖਾਨ ਲੱਗਿਆ ਹੋਇਆ, ਮਹਾਰਾਜ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਮਾਲਵੇ ਦੀ ਧਰਤੀ ਤਲਵੰਡੀ ਸਾਬੋ ਪਹੁੰਚਦੇ ਆ, ਭਾਈ ਡੱਲੇ ਦੇ ਕੋਲ ਪਹੁੰਚਦੇ, ਹਾਲਾਂਕਿ ਭਾਈ ਡੱਲੇ ਨੂੰ ਸੂਬੇ ਸਰਹੰਦ ਵਜ਼ੀਰ ਖਾਂ ਚਿੱਠੀ ਲਿਖਦਾ ਹੈ ਤੇ ਗੁਰੂ ਗੋਬਿੰਦ ਸਿੰਘ ਨੂੰ ਸਾਡੇ ਹਵਾਲੇ ਕਰਦਾ, ਨਹੀਂ ਤੇ ਤੁਹਾਨੂੰ ਮਾਰ ਦਿੱਤਾ ਜਾਏਗਾ ਤੇ ਨਹੀਂ ਤੁਹਾਨੂੰ ਸਾਡੇ ਨਾਲ ਜੰਗ ਕਰਨੀ ਪਏਗੀ। ਭਾਈ ਡੱਲੇ ਨੇ ਅੱਗੇ ਚਿੱਠੀ ਦੇ ਜਵਾਬ ਵਿੱਚ ਲਿਖ ਕੇ ਭੇਜਿਆ ਸੀ, ਜਿਵੇਂ ਤੁਸੀਂ ਆਪਣੇ ਪੀਰਾਂ ਮੁਰਸ਼ਦਾਂ ਦਾ ਸਤਿਕਾਰ ਕਰਦੇ, ਏਦਾਂ ਹੀ ਸਾਡੇ ਗੁਰੂ ਗੋਬਿੰਦ ਸਿੰਘ ਸਾਡੇ ਪੂਜਨੀ ਹੈ, ਸਾਡੇ ਮੁਰਸ਼ਦ ਹੈ, ਸਾਡੇ ਲੋਕ ਪ੍ਰਲੋਕ ਦੇ ਰੱਖਿਅਕ ਹੈ, ਦੋਵੇਂ ਜਹਾਨਾਂ ਦੇ ਵਾਲੀ ਹੈ, ਅਸੀਂ ਤੁਹਾਡੇ ਹਵਾਲੇ ਨਹੀਂ ਕਰ ਸਕਦੇ, ਹਾਂ ਤੂੰ ਆਉਣਾ ਚਾਹੁੰਦਾ ਤਾਂ ਆ ਜਾ, ਸਾਡੇ ਸਰੀਰਾਂ ਉੱਤੋਂ ਦੀ ਲੰਘ ਕੇ ਤੈਨੂੰ ਗੁਰੂ ਗੋਬਿੰਦ ਸਿੰਘ ਤੱਕ ਪਹੁੰਚਣਾ ਪਏਗਾ, ਭਾਈ ਡੱਲੇ ਨੇ ਲਿਖਿਆ ਸੀ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੇ ਕੋਲ ਪਹੁੰਚਦੇ ਆ ਨਾ ਜੀ, ਉਦੋਂ ਦਸ਼ਮੇਸ਼ ਪਿਤਾ ਕਲਗੀਧਰ ਮਹਾਰਾਜ ਜੀ ਦੇ ਕੋਲ ਭਾਈ ਡੱਲਾ ਹੱਥ ਜੋੜ ਕੇ ਬੇਨਤੀ ਕਰਦਾ, ਸੱਚੇ ਪਾਤਸ਼ਾਹ ਆਨੰਦਾਂ ਦੀ ਪੂਰੀ, ਇੰਨਾ ਕੁਝ ਤਬਾਹ ਹੋ ਗਿਆ, ਚਾਰ ਸਾਹਿਬਜ਼ਾਦੇ ਗੁਰੂ ਦਸ਼ਮੇਸ਼ ਪਿਤਾ ਜੀ ਦੇ ਚਾਰ ਪੁੱਤਰ ਸਨ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਇਹਨਾਂ ਦੇ ਵਿੱਚੋਂ ਬਾਬਾ ਜ਼ੋਰਾਵਰ ਸਿੰਘ ਜੀ ਦਾ ਅੱਜ ਜਨਮ ਦਿਹਾੜਾ, 1753 ਬਿਕਰਮੀ ਸੰਮਤ ਵਿੱਚ ਉਹਨਾਂ ਦਾ ਜਨਮ ਹੁੰਦਾ ਤੇ ਆਪ ਜੀ ਦੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਜਾਂਦੇ ਆ, ਆਨੰਦਪੁਰ ਛੱਡਣਾ ਪੈ ਜਾਂਦਾ। ਸਤਿਗੁਰੂ ਤੁਸੀਂ ਮੈਨੂੰ ਯਾਦ ਕਰ ਲੈਂਦੇ, ਸੱਚੇ ਪਾਤਸ਼ਾਹ ਹੁਕਮ ਕਰ ਦਿੰਦੇ, ਮੈਂ ਆ ਜਾਣਾ ਸੀ। ਦਸ਼ਮੇਸ਼ ਪਿਤਾ ਬਾਜਾਂ ਵਾਲੇ ਪਾਤਸ਼ਾਹ ਨੇ ਉਹਨੂੰ ਸਮਝਾਉਣ ਦੇ ਲਈ ਆਖਿਆ, ਕੋਈ ਨਾ ਡੱਲਿਆ, ਜੋ ਹੋਈ ਸੋ ਬੀਤੀ, ਲੰਘ ਗਈ। ਉਹਨੇ ਦੂਜੀ ਵਾਰ ਫਿਰ ਦਸ਼ਮੇਸ਼ ਜੀ ਨੂੰ ਆਖਿਆ, ਤੁਸੀਂ ਇੱਕ ਵਾਰ ਹੁਕਮ ਤੇ ਕਰਦੇ ਪਾਤਸ਼ਾਹ ਜੀ, ਕਲਗੀਧਰ ਮਹਾਰਾਜ ਜੀ, ਤੁਸੀਂ ਇੱਕ ਵਾਰ ਹੁਕਮ ਕਰਦੇ, ਮੈਂ ਆਪਣੀ ਫੌਜ ਨੂੰ 200-300-400 ਸਿਪਾਹੀ ਜਿੰਨੇ ਮੇਰੇ ਕੋਲ ਹੁੰਦੇ ਮੈਂ ਲੈ ਕੇ ਆ ਜਾਣਾ ਸੀ। ਦੂਜੀ ਵਾਰ ਵੀ ਗੁਰੂ ਜੀ ਨੇ ਇਹੀ ਗੱਲ ਆਖੀ। ਤੀਜੀ ਵਾਰ ਜਦੋਂ ਉਹਨੇ ਆਖੀ, ਇਤਨੇ ਨੂੰ ਇੱਕ ਕੋਈ ਪ੍ਰੇਮੀ ਨੇ ਆ ਕੇ ਗੁਰੂ ਕਲਗੀਧਰ ਮਹਾਰਾਜ ਨੂੰ ਇੱਕ ਬੰਦੂਕ ਭੇਟ ਕੀਤੀ ਜੀ, ਸੱਚੇ ਪਾਤਸ਼ਾਹ ਬੰਦੂਕ ਭੇਟ ਕੀਤੀ, ਬੜੀ ਸੋਹਣੀ ਮਹਾਰਾਜ ਨੇ ਵੇਖੀ ਤੇ ਵੇਖ ਕੇ ਭਾਈ ਡੱਲੇ ਨੂੰ ਆਖਿਆ, ਡੱਲਿਆ ਬੰਦੂਕ ਬੜੀ ਸੋਹਣੀ ਆ, ਕੋਈ ਤੇਰਾ ਬੰਦਾ ਲਿਆ ਥਾਂ ਅੱਗੇ ਖੜੇ, ਜਿਹੜਾ ਬੰਦੂਕ ਦਾ ਨਿਸ਼ਾਨਾ ਪਰਖ ਲਈਏ ਕਿ ਬੰਦੂਕ ਕਿੱਦਾਂ ਦੀ ਹੈ, ਇਤਿਹਾਸ ਗਵਾਹ ਹੈ। ਚੂੜਾਮਨ ਕਵੀ ਭਾਈ ਸੰਤੋਖ ਸਿੰਘ ਹੋਣਾ ਬੜੀ ਬਖਸ਼ਿਸ਼ ਕੀਤੀ, ਉਹਨਾਂ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਅੰਦਰ ਉਸਦਾ ਵੇਰਵਾ ਦਿੱਤਾ, ਬਾਕਾਇਦਾ ਹੋਰ ਬੜੇ ਇਤਿਹਾਸਾਂ ਵਿੱਚ ਮਿਲਦਾ ਹੈ। ਕਲਗੀਧਰ ਮਹਾਰਾਜ ਦੀ ਗੱਲ ਸੁਣ ਕੇ ਜਿਹੜੇ ਨਾਲ ਆਏ ਸੀ ਕਈ ਤੇ ਮੱਥਾ ਟੇਕ ਕੇ ਚਲੇ ਗਏ, 5-4 ਮਿੰਟ ਗੱਲਾਂ ਜਿਹੀਆਂ ਹੁੰਦੀਆਂ ਰਹੀਆਂ। ਮਹਾਰਾਜ ਨੇ ਫਿਰ ਉਹੀ ਗੱਲ ਆਖੀ, ਲਿਆ ਕਾ ਕੋਈ ਬੰਦਾ ਅੱਗੇ ਖੜੇ, ਭਾਈ ਡੱਲੇ ਦੇ ਨਾਲ ਦੇ ਸਾਥੀ ਉਹ ਵੀ ਖਿਸਕ ਗਏ ਪਿੱਛੇ ਨੂੰ। ਅੰਤ ਜਦੋਂ ਸਾਰੇ ਨੱਠ ਗਏ, ਗੁਰੂ ਕਲਗੀਧਰ ਨੇ ਇਸ਼ਾਰਾ ਕੀਤਾ ਇੱਕ ਸਿੰਘ ਨੂੰ, ਕਹਿੰਦੇ ਜਾ ਉੱਥੇ, ਦੋ ਸਿੰਘ ਨੇ ਉਹਨਾਂ ਨੂੰ ਆਵਾਜ਼ ਮਾਰ, ਨਾ ਲਈ ਇਹ ਆਖੀ ਤੁਹਾਡੇ ਚ ਇੱਕ ਜਣਾ ਆਵੇ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ। ਦੇਖੋ ਕਿੱਡੀ ਵੱਡੀ ਗੱਲ ਹੈ। ਉਹ ਪਰਨੇ ਬੰਨਦੇ ਦਸਤਾਰਾਂ ਸਜਾਰੇ ਦੋਵੇਂ ਹੀ ਭੱਜੇ ਆਏ, ਉਹ ਕਹੇ ਜੀ ਭਾਈ ਵੀਰ ਸਿੰਘ, ਭਾਈ ਧੀਰ ਸਿੰਘ ਨਾਂ ਸੀ ਉਹਨਾਂ ਦਾ, ਉਹ ਕਹੇ ਜੀ ਮੇਰੇ ਉੱਤੇ ਗੋਲੀ ਦਾ ਨਿਸ਼ਾਨਾ ਪਰਖੋ, ਉਹ ਕਹੇ ਜੀ ਮੇਰੇ ਉੱਤੇ। ਇਤਿਹਾਸ ਚ ਇਉਂ ਲਿਖਿਆ, ਗੁਰੂ ਗੋਬਿੰਦ ਸਿੰਘ ਨੇ ਭਾਈ ਡੱਲੇ ਨੂੰ ਆਖਿਆ, ਅਹੇ ਜੇ ਸਿੰਘ ਹੁੰਦੇ ਆ, ਆ ਜੇ ਜੇ ਤੂੰ ਨਾਲ ਨਹੀਂ ਫਿਰਦਾ ਨਾ ਮਿੱਤਰ, ਉਹ ਸਾਰੇ ਖਿਸਕ ਗਏ ਤੇਰੇ ਸਾਥੀ, ਅਹੇ ਜੇ ਸਾਥੀ ਨਾ ਚੁਣ, ਅਹੇ ਜੇ ਸਾਥੀ ਨਾ ਬਣਾ ਜਿਹੜੇ ਜਦੋਂ ਔਂਕੜ ਆਵੇ ਤੇ ਉਸ ਵੇਲੇ ਛੱਡ ਕੇ ਚਲੇ ਜਾਣ। ਸਾਥੀ ਅਹੇ ਜੇ ਹੋਣੇ ਚਾਹੀਦੇ ਡੱਲਿਆ, ਜਿਹੜੇ ਆਪਣੀ ਹਿੱਕ ਤਾਣ ਕੇ ਅੱਗੇ ਖੜ ਜਾਣ, ਤੇ ਅਹਿਆਂ ਜਾਂ ਨੂੰ ਸਾਂਭ ਕੇ ਰੱਖੀਦਾ। ਤੇ ਗੁਰੂ ਕਲਗੀਧਰ ਮਹਾਰਾਜ ਨੇ ਆਖਿਆ, ਇਹ ਜੇ ਮਾਰੀ ਦੇ ਥੋੜਾ, ਸਮਝਾਇਆ ਉੱਥੇ ਭਾਈ ਡੱਲੇ ਨੂੰ ਇਸ਼ਾਰੇ ਨਾਲ। ਭਾਈ ਵੀਰ ਸਿੰਘ ਹੋਣਾ, ਹਾਲਾਂਕਿ ਥੱਲੇ ਲਿਖਿਆ ਫੁੱਟਨੋਟ ਦੇ ਅੰਦਰ ਸ੍ਰੀ ਗੁਰਪ੍ਰਤਾਪ ਦੇ ਅੰਦਰ ਕਿ ਦਸ਼ਮੇਸ਼ ਜੀ ਨੇ ਅਲੌਕਿਕ ਕੌਤਕ ਦੇ ਤਰੀਕੇ ਦੇ ਨਾਲ ਦਸ਼ਮੇਸ਼ ਪਿਤਾ ਨੇ ਸਮਝਾ ਦਿੱਤਾ ਕਿ ਸਾਥੀ ਇਸ ਤਰ੍ਹਾਂ ਦੇ ਬਣਾਈਏ, ਥੋੜੇ ਵੀ ਹੋਣ ਕੋਈ ਗੱਲ ਨਹੀਂ, ਘੱਟ ਵੀ ਹੁਣ ਕੋਈ ਗੱਲ ਨਹੀਂ, ਪਰ ਹੁਣ ਐਨ ਬਿਲਕੁਲ ਪਿਓਰ ਸ਼ੁੱਧ ਗੁਰੂ ਜੀ ਨੇ ਭਾਵੇਂ ਬਹੁਤ ਘੱਟ ਪੰਜ ਪਿਆਰੇ ਸਾਜੇ, ਬਹੁਤ ਸਾਰੇ ਪੰਥਾਂ ਦੀ ਗੱਲ ਨਹੀਂ ਕੀਤੀ, ਥੋੜੇ ਜਿਹੇ ਹੋ ਗਏ, ਤਾਂ ਵੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਕੁਆਲਿਟੀ ਸ਼ੁੱਧਤਾ। ਇਸੇ ਤਰੀਕੇ ਨਾਲ ਸਮਝਾ ਰਹੇ ਜਿਹੜੇ ਝੂਠੇ ਜਿਹੇ ਮਿੱਤਰ ਹਨ, ਫਰੇਬੀ ਜੇ ਹਨ, ਉਹ ਨੇ ਨਾ ਜਿਹੜੇ ਉਹ ਮੀਤ ਉਹ ਮਿੱਤਰ ਵੀ ਸਾਥ ਨਹੀਂ ਦੇਣ ਵਾਲੇ। ਫਰੇਬ ਦੇ ਅੱਜ ਕੱਲ੍ਹ ਰਿਸ਼ਤੇ ਵੀ ਹੈ, ਪਤਨੀਆਂ ਵੀ ਇਸ ਤਰ੍ਹਾਂ ਦੀਆਂ ਚੱਲ ਰਹੀਆਂ, ਕੇਵਲ ਕਾਗਜ਼ੀ ਉਹ ਪਤਨੀ ਹੈ, ਕੇਵਲ ਕਾਗਜ਼ਾਂ ਦੇ ਵਿੱਚ ਇੱਕ ਦੂਜੇ ਨਾਲ ਕੋਈ ਸਨੇਹ ਨਹੀਂ, ਲਗਾ ਨਹੀਂ, ਇਸ ਤਰ੍ਹਾਂ ਦੇ ਹਨ। ਪੁੱਤਰਾਂ ਦੇ ਤੇ ਬੜੇ ਇਸ ਤਰ੍ਹਾਂ ਦੇ, ਤੁਸੀਂ ਹੁਣ ਅੱਜ ਕੱਲ੍ਹ ਇਸ ਤਰ੍ਹਾਂ ਦੇ ਮਾਹੌਲ ਵਿੱਚ ਵਿਚਰ ਰਹੇ ਹੋ, ਦੁਨੀਆਂ ਦੇ ਵਿੱਚ ਕਿਤੇ ਵੀ ਘਟਨਾ ਹੁੰਦੀ ਹੈ ਤੁਹਾਡੇ ਕੋਲ ਬਹੁਤ ਜਲਦੀ ਪਹੁੰਚ ਜਾਂਦੀ ਹੈ। ਕਿੰਨੇ ਪੁੱਤਰ ਨੇ ਜਿਹੜੇ ਆਪਣੇ ਪਿਤਾ ਦੇ ਵੈਰੀ ਬਣ ਗਏ, ਅੱਜ ਇੰਨੇ ਵਿਰਧ ਆਸ਼ਰਮ ਨੇ ਬਣਾਉਣੇ ਪਏ ਹੈ, ਪਰ ਕੀ ਇਹ ਸਾਡੇ ਸਮਾਜ ਦੇ ਮੱਥੇ ਦੇ ਉੱਤੇ ਕਲੰਕ ਨਹੀਂ, ਮੋਹਰ ਨਹੀਂ ਲੱਗੀ ਹੋਈ? ਜਿਨ੍ਹਾਂ ਮਾਪਿਆਂ ਨੇ ਤੈਨੂੰ ਪਾਲਿਆ ਸੰਭਾਲਿਆ, ਜਿਨ੍ਹਾਂ ਨੇ ਤੇਰੇ ਨਾਲ ਪਿਆਰ ਕੀਤਾ, ਜਿਨਕੇ ਜਣੇ ਵਡੇਰੇ ਤੁਮ ਹੋ, ਜਿਨ੍ਹਾਂ ਨੇ ਜਣਿਆ ਵੱਡਾ ਕੀਤਾ, ਉਹਨਾਂ ਨੂੰ ਛੱਡ ਕੇ ਆਓ ਗਿਆ ਤੇ ਆਓ ਗਿਆ ਕੀ ਹੈ ਇਹ? ਇਸ ਚੀਜ਼ ਨੂੰ ਦ੍ਰਿਸ਼ਟੀਮਾਨ ਕਰਦੀ ਇਹ ਚੀਜ਼, ਇਹ ਹਾਲਾਤ, ਕਿ ਇਸ ਤਰ੍ਹਾਂ ਦੇ ਵੀ ਪੁੱਤਰ ਹਨ ਕਿ ਸਾਧ ਸੰਗਤ ਜਿਹੜੇ ਧਨ ਦੇ ਮਿੱਤਰ ਨੇ, ਤੁਹਾਡੇ ਕੋਲ ਕੋਈ ਚੀਜ਼ ਹੈ ਤੇ ਬਾਪੂ ਜੀ ਹੋ ਸਤਿਕਾਰ ਹੈ, ਨਹੀਂ ਤੇ ਕੁਛ ਨਹੀਂ। ਆਮ ਇੱਕ ਕਹਾਵਤ ਹੈ, ਮਾਇਆ ਤੇਰੇ ਤੀਨ ਨਾਮ, ਪਰਸੂ ਪਰਸਾ ਪਰਸਰਾਮ। ਮਾਇਆ ਦੇ ਜਦੋਂ ਤੇ ਬੰਦੇ ਕੋਲ ਕੱਖ ਨਹੀਂ, ਉਹ ਪਰਸੂ ਉਰਿਆ ਉਰਿਆ, ਥੋੜੇ ਜਿਹੇ ਚਾਰ ਕੁ ਪੈਸੇ ਆ ਗਏ, ਪਰਸਾ ਜੀ ਇੱਥੇ ਆਇਓ, ਐਨ ਧਨਾੜ ਹੋ ਗਿਆ, ਫਿਰ ਉਹਨੂੰ ਪਰਸਰਾਮ ਜੀ ਲਾ ਕੇ ਕਹਿਣਗੇ। ਮਹਾਰਾਜ ਕਹਿੰਦੇ ਸਿਰਫ ਦੁਨਿਆਵੀ ਵਿਵਹਾਰ ਹੈ, ਬਚ ਕੇ ਰਹਿ, ਤੂੰ ਬਿਰਲੇ ਬਿਰਲੇ ਹੈਨ, ਬਿਰਲੇ ਨਾ ਹੀ ਘਣੇ, ਇਹ ਗੱਲ ਯਾਦ ਰੱਖੀ, ਬਿਰਲੇ ਬਿਰਲੇ ਹੈ। ਜਗ ਮੈਂ ਉੱਤਮ ਕਾਢੀ ਹੈ, ਬਿਰਲੇ ਕਈ ਕੇ, ਫੈਲ ਫੱਕੜ ਸੰਸਾਰ ਵਿੱਚ ਬਥੇਰਾ। ਪਰ ਮਹਾਰਾਜ ਕਹਿੰਦੇ ਤੂੰ ਇਸ ਚੀਜ਼ ਨੂੰ ਯਾਦ ਰੱਖ, ਇਹ ਸਾਰੇ ਸੰਬੰਧੀ ਰਿਸ਼ਤੇਦਾਰ ਜਿਹੜੇ ਨੇ, ਇਹ ਸਗਰੇ ਧਨ ਸਿਉਂ ਲੱਗ ਗਏ, ਧਨ ਨਾਲ ਜੁੜੇ, ਤੇ ਗੁਰੂ ਅਰਜਨ ਦੇਵ ਨੇ ਜਿਹੜੇ ਇਹੋ ਜਿਹੇ ਰਿਸ਼ਤੇਦਾਰ ਨੇ, ਉਹਨਾਂ ਨੂੰ ਪਤਾ ਕੀ ਆਖਿਆ? ਉਹਨਾਂ ਨੂੰ ਮਹਾਰਾਜ ਨੇ ਜਮਦੂਤ ਆਖਿਆ। ਜਮਦੂਤ ਬਾਰਾਂ ਮਾਹ ਤੁਸੀਂ ਪੜ੍ਹਦੇ ਨਾ ਗੁਰਬਾਣੀ ਵਿੱਚ, ਬਾਰਾਂ ਮਾਹ ਚ ਮਹਾਰਾਜ ਕਹਿੰਦੇ ਪ੍ਰਭ ਸਵਾਮੀ ਕੰਤ ਵਿਹੂਣੀਆਂ, ਮੀਤ ਸੱਜਣ ਸਭ ਜਾਮ। ਜਿਹੜੇ ਪ੍ਰਭੂ ਪ੍ਰਮਾਤਮਾ ਵਾਹਿਗੁਰੂ ਦੇ ਨਾਮ ਦੀ ਸਾਂਝ ਤੋਂ ਬਗੈਰ ਦੁਨਿਆਵੀ ਪਦਾਰਥਾਂ ਦੇ ਨਾਲ ਜੁੜੇ ਹੋਏ ਹਨ, ਉਹ ਜਿੰਨੇ ਭਾਵੇਂ ਮਿੱਤਰ ਵੀ ਕਹਾਉਂਦੇ ਹੋਣ, ਭਾਵੇਂ ਸੱਜਣ ਵੀ ਹੋਣ, ਗੁਰੂ ਜੀ ਕਹਿੰਦੇ ਜਮਦੂਤਾਂ ਦਾ ਰੂਪ ਹਨ ਐਸੇ ਲੋਕ। ਇਹ ਸੰਸਾਰ ਦੀ ਖੇਡ ਹੈ ਜੀ।
ਜਬ ਹੀ ਮੇਰੇ ਧਨ ਦੇਖਿਓ ਨਰਕ, ਸੰਗ ਛਾਡ ਸਭ ਭਾਗੇ।
ਜਦੋਂ ਦੇਖਿਆ ਵੀ ਕੋਲ ਕੁਝ ਨਹੀਂ, ਧਨ ਕੋਈ ਨਹੀਂ, ਬਸ ਸੰਗ ਛੱਡ ਕੇ ਚਲੇ ਜਾਂਦੇ ਆ, ਹੈ ਸਾ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਮਾਲਵੇ ਦੀ ਧਰਤੀ ਤੇ ਵਿਚਰ ਰਹੇ ਮੱਥੇ ਟੇਕਣ ਵਾਲੇ ਬਰਾੜ, ਕਿਸੇ ਵਿਸ਼ੇਸ਼ ਤੇ ਉਂਗਲ ਨਹੀਂ, ਕਟਾਕਸ਼ ਨਹੀਂ, ਇਤਿਹਾਸਕ ਪੱਖ ਹੈ। ਜਦੋਂ ਦੇਖਿਆ ਜੀ ਪੈਸੇ ਕੋਲ ਨਹੀਂ, ਮਹਾਰਾਜ ਦੇ ਘੋੜੇ ਦੀਆਂ ਵਾਂਗਾਂ ਫੜ ਲਈਆਂ ਅੱਗੋਂ ਖੜ ਕੇ, ਸਾਨੂੰ ਤੇ ਜੀ ਤਨਖਾਹ ਦੇ ਕੇ ਜਾਓ, ਇੱਥੇ ਅਸੀਂ ਅੱਗੇ ਨਹੀਂ ਜਾਣ ਦੇਣਾ। ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੂੰ, ਹਾਂ ਇੱਕ ਸੀ ਭਾਈ ਦਾਨ ਸਿੰਘ ਜੀ ਨੇ ਆਖਿਆ, ਨਹੀਂ ਮਹਾਰਾਜ ਮੈਨੂੰ ਸਿੱਖੀ ਚਾਹੀਦੀ ਹੈ, ਮੈਨੂੰ ਦੁਨਿਆਵੀ ਧਨ ਨਹੀਂ ਚਾਹੀਦਾ। ਮਹਾਰਾਜ ਨੇ ਦੁੱਗਣੀਆਂ ਤਨਖਾਹਾਂ ਦਿੱਤੀਆਂ। ਉਸ ਵੇਲੇ ਕੋਈ ਗੁਰਸਿੱਖ ਆ ਗਿਆ, ਪਰਮਾਤਮਾ ਅਕਾਲ ਪੁਰਖ ਦੀ ਹਰ ਸ਼ੈ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਚਰਨਾਂ ਦੀ ਸੇਵਕ ਹੈ, ਕਾਦਰੇ ਹਰ ਕਾਰ ਗੁਰੂ ਗੋਬਿੰਦ ਸਿੰਘ ਹਨ ਸੱਚੇ ਪਾਤਸ਼ਾਹ। ਪਰ ਦੁਨੀਆਂ ਦੀ ਹਰ ਸ਼ੈ ਉਹ ਮਿੱਟੀ ਨੂੰ ਹੱਥ ਲਾਉਣ ਤੇ ਸੋਨਾ ਬਣਾ ਦੇਣ, ਸਾਧ ਸੰਗਤ ਕਿਸ ਚੀਜ਼ ਦੀ ਕਮੀ? ਸੱਚੇ ਪਾਤਸ਼ਾਹ ਨੇ ਇੰਨਾ ਕੁ ਧਨ ਦਿੱਤਾ, ਕਹਿੰਦੇ ਜੇ ਧਨ ਦੀ ਭੁੱਖ ਹੈ ਲਓ ਲੈ ਜਾਓ। ਪਰ ਇੱਕ ਉਹਨਾਂ ਵਿੱਚੋਂ ਵੀ ਨਿਤਰਿਆ ਜਿਹੜਾ ਭਾਈ ਦਾਨ ਸਿੰਘ ਸੀ, ਦਸਮੇਸ਼ ਪਿਤਾ ਨੇ ਆਖਿਆ, ਕਹਿੰਦੇ ਮਾਝੇ ਵਾਲਿਆਂ ਚੋਂ ਭਾਈ ਮਹਾ ਸਿੰਘ ਨੇ ਰੱਖ ਦਿਖਾਈ, ਤੇ ਇਹਨਾਂ ਵਿੱਚੋਂ ਬਰਾੜਾਂ ਵਿੱਚੋਂ ਭਾਈ ਦਾਨ ਸਿੰਘ ਤੂੰ ਰੱਖ ਦਿੱਤੀ, ਗੁਰੂ ਕੇ ਸਿੱਖ ਬਣੀਏ। ਆਮ ਸੰਸਾਰ ਦੇ ਲੋਕਾਂ ਦੀ ਚਾਲੂ ਹੈ ਕਿ ਜਦੋਂ ਧਨ ਬੰਦੇ ਦੇ ਕੋਲ ਨਾ ਹੋਵੇ ਛੱਡ ਕੇ ਚਲੇ ਜਾਂਦੇ ਆ। ਮਾਝੇ ਮਾਲਵੇ ਕਰਕੇ ਲੜਨਾ ਨਹੀਂ, ਇਤਿਹਾਸਕ ਪੱਖ ਹੈ, ਦ੍ਰਿਸ਼ਟੀਕੋਣ ਹੈ ਇਹ। ਤੇ ਮਹਾਰਾਜ ਜੀ ਸਮਝਾਉਂਦੇ ਨੇ, ਕਹਿੰਦੇ ਇਸ ਤਰ੍ਹਾਂ ਦੇ ਹਾਲਾਤ ਹਨ, ਸੰਗ ਛੱਡ ਕੇ ਚਲੇ ਜਾਂਦੇ ਜਦੋਂ ਧਨ ਨਹੀਂ ਹੁੰਦਾ।
ਕਹੋ ਕਹਾ ਆ ਮਨ ਬੌਰੇ ਕੋ ਇਨ ਸਿਉ ਨੇਹ ਲਗਾਇਓ।
ਕਹੋ ਕਹਾ ਆ ਬੜਾ ਸ਼ੁੱਧ ਭਾਈ ਸਾਹਿਬ ਹੋਣਾ ਨੇ ਪਾਠ ਕੀਤਾ। ਆ ਯਈਆ ਹੈ ਵੈਸੇ ਹੁਣ ਜਿਹੜਾ ਯਈਆ ਹੁੰਦਾ ਹੈ ਇਹ ਸਵਰ ਅੱਖਰਾਂ ਦਾ ਹੀ ਬਣਿਆ ਹੁੰਦਾ ਹੈ। ਸਵਰ ਅਤੇ ਵਿੰਜਨ ਚੱਲਦੇ ਨਾ ਊੜਾ ਐੜਾ ਈੜੀ ਇਹ ਮਾਤਰਾਵਾਂ ਦੇ ਨਾਲ ਚੱਲਦਾ। ਜੇ ਥੱਲੇ ਔਂਕੜ ਹੋਵੇ ਤੇ ਊੜੇ ਦੀ ਆਵਾਜ਼ ਦੇ ਦਿੰਦਾ, ਸ਼ਿਆਰੀ ਹੋਵੇ ਤੇ ਈੜੀ ਦੀ ਆਵਾਜ਼ ਦੇ ਦਿੰਦਾ, ਕੰਨਾ ਹੋਵੇ ਤੇ ਐੜੇ ਦੀ ਆਵਾਜ਼ ਦੇ ਦਿੰਦਾ ਯਈਆ। ਇੱਥੇ ਕਹੋ ਕਹਾ ਆ ਯਈਏ ਨੂੰ ਸ਼ਿਆਰੀ ਹੈ, ਈੜੀ ਬਣ ਜਾਏਗੀ ਇਹਦੀ। ਗੁਰੂ ਜੀ ਕਹਿ ਰਹੇ ਨੇ, ਕਹਿੰਦੇ ਮੈਂ ਕੀ ਕਹਾਂ ਇਸ ਮਨ ਬੌੜੇ ਨੂੰ, ਇਸ ਬੌੜੇ ਨੂੰ, ਇਸ ਕਮਲੇ ਝੱਲੇ ਮਨ ਨੂੰ ਕੀ ਸਮਝਾਵਾਂ। ਕਹਿੰਦੇ ਜੀ ਕਿਉਂ? ਕਹਿੰਦੇ ਇਨਸਿਓ ਨਿਹ ਲਗਾਇਓ, ਮਨ ਇਹਨਾਂ ਵਿੱਚ ਫਸਦਾ ਜਾਂਦਾ ਵਾਰ ਵਾਰ। ਗੁਰੂ ਜੀ ਬਾਣੀ ਵਿੱਚ ਕਹਿੰਦੇ ਅੰਗਲਾ ਨੀਚ ਜਾਤ ਪਰਦੇਸੀ ਖਿਣਿਆਵਾ ਤਿਲ ਜਾਵੈ ਤਾਂ ਕਿ ਸੰਗਤ ਨਾਨਕ ਰਹਿੰਦਾ ਕਿਉਂ ਕਰ ਮੂੜਾ ਪਾਵੈ। ਇਹ ਮਨ ਅੰਨਾ ਇੰਨਾ ਹੋਇਆ ਫਿਰਦਾ, ਇੰਨੀ ਨੀਚਤਾ ਵੱਲ ਨੂੰ ਜਾਂਦਾ, ਜਿੰਨਾ ਮਰਜ਼ੀ ਸਮਝਾਈ ਜਾਓ ਦੂਜੇ ਪਾਸੇ ਨੂੰ ਜਾਂਦਾ। ਵਾਰ ਵਾਰ ਮਾਇਆ ਤੇ ਅਟਕੈ ਲੈ ਨਰ ਜਾ ਜਸ ਤੂੰ ਲੈ ਦੇਵ, ਦੂਜੇ ਪਾਸੇ ਨੂੰ ਭੱਜਿਆ ਫਿਰਦਾ ਮਾਇਆ ਵਾਲੇ ਪਾਸੇ ਨੂੰ। ਕੀ ਸਮਝਾਈਏ, ਇਹਨਾਂ ਨਾਲ ਹੀ ਨਿਉ ਮੋਹ ਲਾ ਰਿਹਾ ਹੈ।
ਇਨਾ ਨਾਥ ਸਕਲ ਭੈ ਭੰਜਨ ਜਸ ਤਾ ਕੋ ਬਿਸਰਾਇਓ।
ਪਰ ਜੋ ਗਰੀਬਾਂ ਤੇ ਦਇਆ ਕਰਨ ਵਾਲਾ ਹੈ, ਸਾਰੇ ਦੁੱਖਾਂ ਨੂੰ ਕੱਟਣ ਵਾਲਾ ਹੈ, ਸਤਸੰਗਤ ਮਹਾਰਾਜ ਜੀ ਕਹਿੰਦੇ ਐਸੇ ਅਕਾਲ ਪੁਰਖ ਵਾਹਿਗੁਰੂ ਜਿਹੜਾ ਭੈ ਨੂੰ ਕੱਟਣ ਵਾਲਾ। ਭੈ ਵੀ ਸੱਤ ਤਰ੍ਹਾਂ ਦਾ ਮੰਨਿਆ ਵਿਦਵਾਨਾਂ ਨੇ, ਯੈ ਭੈ ਅਰ ਪ੍ਰਲੋਕ ਭੈ ਜਨਮ ਵੇਦਨਾ ਜਾਤ ਅਨ ਰੱਖਿਆ ਅਰ ਗੁਪਤ ਭੈ ਅਕਸ਼ ਮਾਤਰ ਭੈ ਸਾਥ। ਮਹਾਰਾਜ ਕਹਿੰਦੇ ਹਰ ਤਰ੍ਹਾਂ ਦਾ ਭੈ ਉਹ ਵਾਹਿਗੁਰੂ ਭੰਨਣ ਵਾਲਾ ਕੱਟਣ ਵਾਲਾ ਹੈ, ਪਰ ਜਸ ਤਾਂਕੋ ਵਿਸਰਾਇਓ ਉਹ ਅਕਾਲ ਪੁਰਖ ਵਾਹਿਗੁਰੂ ਦਾ ਜਸ ਉਹਦੀ ਸਿਫਤ ਉਹਦਾ ਕੀਰਤਨ ਬੰਦੇ ਨੂੰ ਭੁਲਾ ਦਿੱਤਾ, ਭੁੱਲ ਬੈਠਾ ਹੈ।
ਸਵਾਨ ਪੂਛ ਜਿਉ ਭਇਓ ਨਾ ਸੂਦ ਬਹੁਤ ਜਤਨ ਮੈਂ ਕੀਨੋ।
ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕ ਉਦਾਹਰਨ ਦਿੱਤੀ, ਦ੍ਰਿਸ਼ਟਾਂਤ ਦਿੱਤਾ। ਦ੍ਰਿਸ਼ਟਾਂਤ ਕਾਹਦਾ ਦਿੱਤਾ? ਕੁੱਤੇ ਦੀ ਪੂਛ ਦਾ। ਦੇਖੋ ਕੁੱਤੇ ਦੀ ਪੂਛ ਦਾ ਕਿਵੇਂ, ਕਿਸੇ ਬੰਦੇ ਨੇ ਮਨ ਵਿੱਚ ਸੋਚ ਲਿਆ ਵੀ ਕੁੱਤੇ ਦੀ ਪੂਛ ਹਮੇਸ਼ਾ ਲਿੰਗੀ ਜੀ ਰਹਿੰਦੀ ਹੈ, ਇਹਨੂੰ ਸਿੱਧੀ ਕਰ ਲਈਏ। ਉਹਨੇ ਇੱਕ ਬਾਂਸ ਦੀ ਵੰਜਲੀ ਲਈ, ਉਹਦੇ ਵਿੱਚ ਕੁੱਤੇ ਦੀ ਪੂਛ ਨੂੰ ਪਾ ਕੇ ਰੱਖਿਆ, ਸਾਲ ਭਰ ਐਨ ਬਿਲਕੁਲ ਸਿੱਧੀ ਰੱਖੀ। ਪਰ ਜਿਸ ਵੇਲੇ ਉਹ ਬਾਂਸ ਦੀ ਪੂਰੀ ਕੱਢੀ ਗਈ, ਕੁੱਤੇ ਨੇ ਪੂਛ ਉਸੇ ਤਰ੍ਹਾਂ ਹੀ ਕਰ ਲਈ। ਹੁਣ ਮਨ ਦੇ ਸੁਭਾਅ ਦੀ ਗੱਲ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਕਹਿੰਦੇ ਜਿਵੇਂ ਕੁੱਤੇ ਦੀ ਪੂਛ, ਸਵਾਨ ਕਹਿੰਦੇ ਕੁੱਤੇ ਨੂੰ, ਸਵਾਨ ਪੂਛ ਜਿਉਂ ਭਇਓ ਨਾ ਸੁਧੋ। ਯਤਨ ਵੀ ਕਰ ਲਏ, ਸਿੱਧੀ ਵੀ ਕਰਕੇ ਰੱਖ ਲਓ, ਪਰ ਜਦੋਂ ਛੱਡੀਏ ਉਦੋਂ ਫਿਰ ਪੁੱਠੀ ਹੋ ਜਾਂਦੀ ਹੈ, ਵਿੰਗ ਪੈ ਜਾਂਦੇ, ਵਲ ਪੈ ਜਾਂਦੇ ਉਹਦੇ ਵਿੱਚ। ਕਹਿੰਦੇ ਬਹੁਤ ਯਤਨ ਮੈਂ ਕੀਨੋ, ਜਿਵੇਂ ਕੁੱਤੇ ਦੇ ਪੂਛ ਕਈ ਯਤਨ ਕੀਤਿਆਂ ਦੀ ਸਿੱਧੀ ਨਹੀਂ ਹੁੰਦੀ, ਮੈਂ ਇਸੇ ਤਰ੍ਹਾਂ ਹੀ ਮਨ ਵੀ ਕਈ ਵਲਾਂ ਦੇ ਨਾਲ ਰਜੋ ਤਮੋ ਸਤੋ ਗੁਣ ਦੇ ਪ੍ਰਭਾਵ ਹੇਠ ਬਲਾਂ ਵਿੱਚ ਘੁੰਮਦਾ ਫਿਰਦਾ। ਕਿਤੇ ਅਵਿਦਿਆ, ਕਿਤੇ ਅਸਮਤਾ, ਕਦੇ ਅਵਨਿਵੇਸ਼, ਕਦੇ ਰਾਗ, ਕਦੇ ਦੁਆਸ਼, ਇਹਨਾਂ ਦੇ ਵਿੱਚ ਘੁੰਮਦਾ ਰਹਿੰਦਾ। ਕਦੇ ਹਉਮੈ ਦਾ ਵਲ, ਕਦੇ ਹੰਕਾਰ ਦਾ, ਕਦੇ ਮੋਹ ਦਾ, ਕਦੇ ਮਮਤਾ ਦਾ। ਮਨ ਵਿੱਚ ਬੜੇ ਵਲ ਪੈਂਦੇ ਆ, ਬੜਾ ਯਤਨ ਕੀਤਾ ਹੈ। ਤਵੇ ਤੇ ਗੁਰੂ ਜੀ ਮਹਾਰਾਜ ਜੀ ਕਹਿੰਦੇ ਵੀ ਇਹਨੂੰ ਅਹਿਰਣ ਮਤ ਵੇਦ ਹਥਿਆਰ, ਇਹ ਇਸ ਤਰ੍ਹਾਂ ਦੀ ਇਹ ਤੇਰੇ ਮਨ ਦੀ ਮਤ ਹੈ ਨਾ ਜਿਹੜੀ, ਇਹਦੇ ਇਹਨੂੰ ਐਨ ਅਹਿਰਣ ਬਣਾ ਲੈ ਤੇ ਗੁਰੂ ਦੇ ਸ਼ਬਦ ਦਾ ਥੌੜਾ ਹੈ ਤੇ ਚੱਲਦਾ ਹੀ ਰਹਿਣਾ ਚਾਹੀਦਾ। ਆਪਣੀ ਸੁਰਤ ਨੂੰ, ਮਤ ਨੂੰ, ਬੁੱਧ ਨੂੰ ਘੜ ਅੰਤਿਸ਼ ਕਰਨ ਨੂੰ, ਤਿੱਥੇ ਕਰੀਏ ਸੁਰਤ ਮਤ ਮਨ ਬੁੱਧ। ਗੁਰੂ ਦੀ ਟਕਸਾਲ ਦੇ ਵਿੱਚ, ਗੁਰੂ ਦੀ ਸ਼ਬਦ ਦੀ ਟਕਸਾਲ ਦੇ ਵਿੱਚ ਆ ਕੇ ਸਾਧ ਸੰਗਤ ਜੀ ਆਪਣੇ ਮਨ ਨੂੰ, ਆਪਣੀ ਬੁੱਧੀ ਨੂੰ, ਆਪਣੇ ਅੰਤਹਿਕਰਨ ਨੂੰ ਘੜਨਾ ਕਰੀਏ, ਯਤਨ ਕਰੀਏ। ਇਹ ਇੰਨਾ ਸੌਖਾ ਨਹੀਂ ਜੀ ਵਸ ਹੁੰਦਾ, ਜਦੋਂ ਪੂਰਨ ਹੀ ਹੋ ਜਾਏ ਮਨ ਵਸਿਆ ਵੇ ਨਾਨਕਾ ਜੀ ਪੂਰਨ ਕਿਰਪਾ ਹੋਏ, ਜਦੋਂ ਪੂਰਨ ਐਨ ਤਿੰਨਾਂ ਗੁਣਾਂ ਤੋਂ ਉੱਤੇ ਚੌਥਾ ਪਦ ਜਿਹਨੂੰ ਕਹਿ ਦਿੰਦੇ ਆ, ਜਿਹਨੂੰ ਅਵਿਨਾਸ਼ੀ ਖੀਮ ਚਾਹ ਹੈ ਜੀ ਨਾਨਕ ਸਦਾ ਸਿਮਰ ਨਾਰਾਇਣ ਆਖਿਆ, ਅਤੈ ਪਦ ਬਾਣੀ ਵਿੱਚ ਆਖਿਆ, ਚੌਥਾ ਪਦ ਬਾਣੀ ਵਿੱਚ ਆਖਿਆ, ਤਿੰਨਾਂ ਗੁਣਾਂ ਤੋਂ ਉੱਤੇ ਆਖਿਆ, ਤਿੰਨਾਂ ਗੁਣਾਂ ਚ ਤਿਹੱਟੜੇ ਬਾਜ਼ਾਰ ਸੌਦਾ ਕਰਨ ਬਣ ਜਾ ਰਿਹਾ, ਤਿੰਨ ਹੱਟਾਂ ਦਾ ਬਾਜ਼ਾਰ ਰਾਜੋ ਤਮੋ ਸਤੋ ਵਿੱਚ ਵਿਚਰਦਾ ਇਨਸਾਨ ਜੀ। ਪਰ ਮਹਾਰਾਜ ਕਹਿੰਦੇ ਬੰਦਾ ਬਾਰ ਬਾਰ ਉੱਧਰ ਨੂੰ ਡਿੱਗਦਾ, ਬੜੇ ਯਤਨ ਵੀ ਕੀਤੇ ਹਨ।
ਨਾਨਕ ਲਾਜ ਬਿਰਜ ਕੀ ਰੱਖੋ ਨਾਮ ਤੁਹਾਰੋ ਲੀਨੋ।
ਪਰ ਨਾਲ ਦੇਖੋ ਇੱਕ ਬੇਨਤੀ ਦਾ ਚੱਜ ਸਿਖਾ ਰਹੇ ਆ। ਦੁਨੀਆਂ ਨਾ ਸਾਲਾ ਹੈ ਜੋ ਮਰਵੰਜ ਸੀ, ਇਹ ਦੁਨੀਆਂ ਦੇ ਸੰਸਾਰ ਦੀ ਰੀਤੀ ਗੁਰੂ ਤੇਗ ਬਹਾਦਰ ਜੀ ਨੇ ਸਮਝਾ ਦਿੱਤੀ, ਇਹ ਤਾਂ ਚਲੇ ਜਾਣ ਵਾਲਾ ਸਭ ਕੁਝ। ਪਰ ਮਨ ਵਾਰ ਵਾਰ ਜਿਵੇਂ ਕੁੱਤੇ ਦੀ ਪੂਛ ਡਿੰਗੀ ਹੁੰਦੀ ਵਾਰ ਵਾਰ ਉੱਧਰ ਨੂੰ ਜਾਂਦਾ, ਮਨ ਵੀ ਉਸੇ ਤਰ੍ਹਾਂ ਦੀ ਆਦਤ ਵਾਲਾ ਹੈ। ਮੂੜੇ ਕੀ ਖਸਲਤ ਨਾ ਗਈ ਹੈ, ਮੂਰਖ ਦੀ ਆਪਣੀ ਆਦਤ ਨਹੀਂ ਜਾਂਦੀ, ਪਰ ਫਿਰ ਕਿਵੇਂ ਜਾਵੇ? ਕਹਿੰਦੇ ਬੇਨਤੀ ਅਰਦਾਸ, ਉਹਦੀ ਬੇਨਤੀ ਵਿੱਚ ਜੁੜ ਜਾ। ਗੁਰੂ ਮਹਾਰਾਜ ਜੀ ਕਹਿੰਦੇ ਨਾਨਕ, ਮਹਾਰਾਜ ਗੁਰੂ ਤੇਗ ਬਹਾਦਰ ਜੀ ਕਹਿੰਦੇ ਲਾਜ ਰੱਖ ਲਓ ਮੇਰੀ, ਹੱਥ ਜੋੜ ਕੇ ਬੇਨਤੀ ਕਰ ਰਹੇ, ਮੈਂ ਤੇਰਾ ਬਾਣਾ ਪਾਇਆ, ਹੇ ਮੇਰੇ ਪਾਤਸ਼ਾਹ ਤੁਸੀਂ ਗਰੀਬ ਦੀ ਲਾਜ ਰੱਖ ਜਾਓ, ਤੇ ਮੈਂ ਤੁਹਾਡਾ ਨਾਮ ਲਿਆ, ਤੁਹਾਡੀ ਸ਼ਰਨ ਵਿੱਚ ਆਇਆ, ਇਹ ਬੇਨਤੀ ਕਰੋ। ਤੇ ਮਹਾਰਾਜ ਕਹਿੰਦੇ ਫਿਰ ਜ਼ਰੂਰ ਸੱਚੇ ਪਾਤਸ਼ਾਹ ਆਪਣੇ ਸੇਵਕਾਂ ਦੀ ਲੱਜ ਰੱਖਦੇ ਆ, ਆਪਣੇ ਨੇੜੇ ਲਾਉਂਦੇ ਹਨ, ਇਹ ਗੁਰੂ ਤੇਗ ਬਹਾਦਰ ਜੀ ਨੇ ਬਖਸ਼ਿਸ਼ ਕੀਤੀ ਹੈ। ਨਾਲੋ ਨਾਲ ਲੜੀਵਾਰ ਸ਼ਬਦ ਦੀ ਵਿਚਾਰ ਵੀ ਬੜਾ ਸੁਚੱਜਾ ਉਪਰਾਲਾ, ਜਿੱਥੇ ਪਾਵਨ ਸ੍ਰੀ ਹੁਕਮਨਾਮਾ ਸਾਹਿਬ ਜੀ ਦੀ ਵਿਆਖਿਆ ਹੁੰਦੀ ਹੈ, ਉੱਥੇ ਨਾਲੋ ਨਾਲ ਲੜੀਵਾਰ ਗੁਰਬਾਣੀ ਦੀ ਸ਼ਬਦ ਵਿਚਾਰ ਵੀ ਚੱਲਦੀ ਹੈ ਦੋਵੇਂ, ਕਿਉਂਕਿ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹੋਈ ਜਾਂਦੇ ਆ ਵਿੱਚੋਂ ਵਿੱਚ ਬਾਣੀ ਦੇ। ਕੇਸਗੜ੍ਹ ਸਾਹਿਬ ਤੇ ਸਾਡੇ ਲੜੀਵਾਰ ਇੱਕੋਕਾਰ ਤੋਂ ਵਿਆਖਿਆ ਸ਼ੁਰੂ ਹੋਈ ਹੈ, 2005 ਦੇ ਵਿੱਚ ਵਿਆਖਿਆ ਸ਼ੁਰੂ ਹੋਈ ਸੀ, ਹੁਣ 1232 ਅੰਗ ਤੇ ਪਹੁੰਚੇ ਹਾਂ ਅਸੀਂ ਸਾਰੰਗ ਰਾਗ ਤੇ। ਬਹੁਤ ਕੁਝ ਦੇਖਣ ਨੂੰ ਮਿਲਦਾ ਲੱਭਦਾ, ਕਿਉਂਕਿ ਸਾਰੀ ਗੁਰਬਾਣੀ ਨੂੰ ਅਰਥਾਂ ਨਾਲ ਸਮਝਦੇ ਹਾਂ। ਉਸੇ ਤਰੀਕੇ ਨਾਲ ਇੱਥੇ ਵੀ ਬਹੁਤ ਵੱਡਾ ਯਤਨ ਹੈ, ਜਿੱਥੇ ਪਾਵਨ ਸ਼੍ਰੀ ਮੁਖਵਾਕ ਦੀ ਵਿਆਖਿਆ, ਉੱਥੇ ਨਾਲੋ ਨਾਲ ਲੜੀਵਾਰ ਗੁਰਬਾਣੀ ਦੀ ਵਿਆਖਿਆ ਵੀ। ਸਮਾਂ ਵੀ ਸੀਮਤ ਹੈ, ਪਰ ਫਿਰ ਵੀ ਸਟੀਕ ਜੇ ਬਿਲਕੁਲ ਅੰਮ੍ਰਿਤਮਈ ਪਾਵਨ ਬਾਣੀ ਦੇ ਸ਼ਬਦ ਦੇ ਵਿਚਾਰ ਸਾਨੂੰ ਸਰਵਣ ਕਰ ਲੈਣੇ ਚਾਹੀਏ। ਆਓ ਲਾਹੇ ਲਈਏ ਜੀ।
ਬਿਲਾਵਲ ਮਹੱਲਾ ਪਹਿਲਾ।
ਬਿਲਾਵਲ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਚਾਰ ਪਦਿਆਂ ਵਾਲਾ ਪਹਿਲੇ ਘਰ ਦੇ ਅੰਦਰ ਹੀ ਸ਼ਬਦ ਹੈ, ਔਰ ਬਿਲਾਵਲ ਰਾਗ ਦਾ ਇਹ ਦੂਜਾ ਸ਼ਬਦ ਹੈ। ਇੱਕ ਸ਼ਬਦ ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਵਨ ਵਡਾਈ, ਜੋ ਤੂੰ ਦੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ, ਤੇਰੇ ਗੁਣ ਗਾਵਾਂ ਦੇ ਬੁਝਾਈ, ਜੈਸੇ ਸੱਚ ਮੈਂ ਰਹੋ ਰਜਾਈ। ਇਹ ਸ਼ਬਦ ਹੋ ਚੁੱਕਿਆ ਸੁਹੀ ਰਾਗ, ਪਹਿਲਾਂ ਲੰਘ ਗਿਆ, ਹੁਣ ਇਹ ਬਿਲਾਵਲ ਰਾਗ ਦਾ ਦੂਸਰਾ ਸ਼ਬਦ ਹੈ। ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤਮਈ ਰਸਨਾ ਤੋਂ ਉਚਾਰਨ ਹੋਇਆ ਹੈ।
ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾ।
ਵੈਸੇ ਤੇ ਹਜ਼ਾਰਾਂ ਵਾਰ ਗੁਰਬਾਣੀ ਦੀ ਇੱਕੋ ਹੀ ਸ਼ਬਦ ਦੀ ਵਿਚਾਰ ਸੁਣੀ ਜਾਈਏ, ਹਰ ਰੋਜ਼ ਗਹਿਰੇ ਤੋਂ ਗਹਿਰੇ, ਗਹਿਰੇ ਤੋਂ ਗਹਿਰੇ ਭਾਵ ਨਿਕਲੀ ਜਾਣਗੇ। ਇੱਕੋ ਹੀ ਸ਼ਬਦ ਪੂਰੀ ਜ਼ਿੰਦਗੀ ਦੇ ਵਿੱਚ ਬੰਦਾ ਸਾਧ ਲਏ, ਸਾਧਨਾ ਕਰ ਲਏ ਤੇ ਪਾਰ ਉਤਾਰਾ ਹੋ ਜਾਂਦਾ ਹੈ। ਪਰ ਫਿਰ ਵੀ ਆਪਾਂ ਯਤਨ ਕਰੀਏ ਕਿ ਅਰਥ ਕੀ ਹਨ ਇਸ ਸ਼ਬਦ ਦੇ। ਗੁਰੂ ਜੀ ਕਹਿੰਦੇ ਮਨ ਮੰਦਰ, ਮਨ ਮੇਰਾ ਇੱਕ ਮੰਦਿਰ ਦੀ ਤਰ੍ਹਾਂ ਹੈ, ਪੂਜਾ ਸਥਲ ਦੀ ਤਰ੍ਹਾਂ। ਜਾਂ ਜੇ ਵਿਆਕਰਨ ਨੂੰ ਲਾ ਲਈਏ ਨਾ, ਤੇ ਵਿਆਕਰਨਿਕ ਤੌਰ ਤੇ ਕਈ ਵਾਰੀ ਮੰਮਾ ਬੱਬੇ ਦੇ ਰੂਪ ਚ ਬਦਲ ਜਾਂਦਾ ਦੂਜੇ, ਜਿਵੇਂ ਅਸੀਂ ਅੰਬ ਕਹਿੰਦੇ ਨਾ ਅੰਬ, ਤੇ ਜੇ ਉਹਨੂੰ ਹਿੰਦੀ ਦੇ ਵਿੱਚ ਬੋਲੀ ਤੇ ਉਹ ਆਮ ਕਹਿੰਦੇ, ਆਮ ਆਮ। ਇਸੇ ਤਰ੍ਹਾਂ ਹੀ ਇਹ ਵਿਆਕਰਨਿਕ ਤਰੀਕਾ ਹੈ। ਬਹੁਤ ਸਾਰੇ ਸ਼ਬਦ ਐਸੇ ਹੈ ਜੋ ਬੱਬੇ ਤੋਂ ਮੰਮਾ ਬਣ ਜਾਂਦੇ, ਮੰਮੇ ਤੋਂ ਬੱਬਾ ਬਣ ਜਾਂਦੇ ਹਨ। ਇੱਥੇ ਹੀ ਮਨ ਮੰਦਰ ਦੀ ਜਗ੍ਹਾ ਬੰਦਰ ਵੀ ਬਣਾ ਲਿਆ ਜਾਂਦਾ। ਉਹ ਸੰਪਰਦਾਇ ਵਿਦਵਾਨਾਂ ਪੁਰਾਤਨ ਜਿਹੜੇ ਸਟੀਕ ਨੇ ਉਹਦੇ ਵਿੱਚ ਬੰਦਰ ਦੇ ਨਾਲ ਤਸ਼ਬੀਹ ਦਿੱਤੀ ਹੈ। ਕਹਿੰਦੇ ਇਹ ਮਨ ਜਿਹੜਾ ਬੰਦਰ ਵਰਗਾ ਹੈ ਨਾ, ਬੰਦਰ ਕੀ ਹੁੰਦਾ, ਟਿਕਦਾ ਨਹੀਂ, ਇੱਧਰ ਉੱਧਰ ਛਾਲਾਂ ਮਾਰਦਾ ਫਿਰਦਾ। ਕਹਿੰਦੇ ਇਸ ਮਨ ਬੰਦਰ ਨੂੰ ਮੰਦਰ ਦੀ ਤਰ੍ਹਾਂ ਪਵਿੱਤਰ ਬਣਾ। ਗੁਰੂ ਜੀ ਕਹਿੰਦੇ ਮੈਂ ਆਪਣੇ ਮਨ ਨੂੰ ਮੰਦਰ ਬਣਾ ਲਿਆ ਤੇ ਤਨ ਵੇਸ਼ ਕਲੰਦਰ, ਕੁਤਬ ਅਬਦਾਲ ਤੇ ਆਦਿਕ ਕਲੰਦਰ, ਇਹ ਮੁਸਲਮਾਨਾਂ ਦੇ ਵਿੱਚ ਵੱਡੇ ਅਹੁਦੇ ਨੇ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਮੇਰੇ ਤਨ ਦਾ ਵਾਰਲਾ ਜਿਹੜਾ ਵੇਸ਼ ਹੈ ਇਹ ਵੀ ਫਕੀਰਾਂ ਵਾਲਾ ਹੈ। ਮਨ ਮੰਦਰ, ਮੇਰਾ ਮਨ ਮੰਦਰ ਹੈ, ਤਨ ਦਾ ਸਰੀਰ ਦਾ ਵੇਸ਼ ਪਹਿਰਾਵਾ ਬਾਹਰੋਂ ਵੀ ਮੈਂ ਕੋਈ ਕਮੀ ਨਹੀਂ। ਮਹਾਰਾਜ ਕਹਿੰਦੇ ਛੱਡੀ, ਇਹ ਨਹੀਂ ਕਿ ਆਖੇ ਜੀ ਬਾਹਰੋਂ ਕੀ ਲੈਣਾ, ਨਹੀਂ, ਜੇ ਮਨ ਦੀ ਸਾਧਨਾ ਤੇ ਬਾਹਰੀ ਵੇਸ਼ ਦੀ ਵੀ ਮੈਂ ਸਾਧਨਾ ਕਰ ਰਿਹਾ ਤੇ ਫਿਰ ਹੁਣ ਘੱਟ ਹੀ ਤੀਰਥ ਨਾਵਾ। ਜਿਹੜਾ ਆਪਣੇ ਮਨ ਨੂੰ ਮੰਦਰ ਬਣਾ ਕੇ ਔਰ ਬੇਸ਼ ਕੀ ਆਪਣੇ ਗਿਆਨ ਇੰਦਰੇ, ਆਪਣੇ ਕਰਮ ਇੰਦਰੇ, ਆਪਣੇ ਮਨ ਬੁੱਧ ਰੂਪੀ ਵੇਸ਼ ਪਹਿਰਾਵੇ ਨੂੰ ਸਾਧਦਾ, ਕਹਿੰਦੇ ਫਿਰ ਆਪਣੇ ਹਿਰਦੇ ਰੂਪੀ ਘੱਟ ਘਟਕਿੰਦ ਹਿਰਦੇ ਰੂਪੀ ਅੰਦਰ ਇੱਕ ਅਸਮਾਨ ਮਿਆਨੇ ਲਹੰਗ ਬਰੀ ਆ। ਜਿਹੜਾ ਆਪਣੇ ਅੰਦਰ ਇੱਕ ਅੰਤਰਗਤ ਤੀਰਥ ਮਲ ਨਹਾਓ ਆਖਿਆ ਮਹਾਰਾਜ ਨੇ, ਅੰਤਰਗਤ ਤੀਰਥ ਹੈ ਤੇਰੇ। ਗੁਰੂ ਜੀ ਕਹਿੰਦੇ ਜੇ ਮਨ ਨੂੰ ਆਪਣੇ ਨੂੰ ਮੰਦਰ ਬਣਾ ਕੇ ਸਰੀਰ ਦੇ ਬਾਹਰੀ ਜਿਤਨੇ ਵੀ ਵੇਸ਼ ਹਨ, ਇੰਦਰੇ ਹਨ, ਉਹਨਾਂ ਨੂੰ ਸਾਧ ਲਿਆ ਜਾਏ ਤੇ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿ ਰਹੇ ਨੇ, ਕਹਿੰਦੇ ਫਿਰ ਹਿਰਦੇ ਦੇ ਰੂਪ ਅੰਦਰਲੇ ਤੀਰਥ ਦੇ ਦਰਸ਼ਨ ਹੋ ਜਾਂਦੇ, ਉਹਦੇ ਵਿੱਚ ਇਸ਼ਨਾਨ ਹੋ ਜਾਂਦਾ ਬੰਦੇ ਦਾ। ਬੜੀ ਵੱਡੀ ਗੱਲ ਹੈ ਸਰੀਰ ਦੇ ਇੰਦਰਿਆਂ ਨੂੰ ਸਾਧਣਾ, ਮਨ ਨੂੰ ਸਾਧਣਾ। ਜਦੋਂ ਸਾਧ ਲਈਏ ਫਿਰ ਹਿਰਦੇ ਰੂਪੀ ਘਰ ਵਿੱਚ ਹੀ ਇਸ਼ਨਾਨ ਹੋ ਜਾਂਦਾ ਹੈ।
ਏਕ ਸ਼ਬਦ ਮੇਰਾ ਪ੍ਰਾਨ ਬਸਤ ਹੈ, ਬਾਹੁੜ ਜਨਮ ਨਾ ਆਵਾ।
ਕਹਿੰਦੇ ਜੇ ਇੱਕ ਸ਼ਬਦ ਮਨ ਵਿੱਚ ਵਸ ਜਾਏ ਕਿਤੇ, ਇੱਕੋ ਸ਼ਬਦ ਕੀ ਹੈ, ਵਾਹਿਗੁਰੂ ਗੁਰਮੰਤਰ ਹੈ। ਕਿਤੇ ਇੱਕ ਸ਼ਬਦ ਹਿਰਦੇ ਚ ਵਸ ਜਾਏ, ਵਸਦਾ ਨਹੀਂ, ਮੇਰੀ ਮੇਰੀ ਤਾਰ ਬੰਧਨ ਬੰਧਿਆ। ਬੰਦਾ ਹੋਰ ਬਹੁਤ ਸਾਰੇ ਸ਼ਬਦ ਵਸਾਈ ਜਾਂਦੇ ਹਿਰਦੇ ਵਿੱਚ, ਪਰ ਇੱਕ ਸ਼ਬਦ ਜਿਹੜਾ ਗੁਰਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ ਜਮ ਲੱਜਾ ਕਰ ਪਾਕਾ। ਇੱਕੋ ਹੀ ਸ਼ਬਦ ਜਿਹਨੂੰ ਕਬੀਰ ਜੀ ਨੇ ਤੂੰ ਤੂੰ ਕਰਤਾ ਤੂੰ ਹੂ ਆਖਿਆ ਹੈ, ਕਿਤੇ ਉਹ ਇੱਕ ਸ਼ਬਦ ਬੰਦੇ ਦੇ ਹਿਰਦੇ ਵਿੱਚ ਵਸ ਜਾਏ, ਸਾਧ ਸੰਗਤ ਮੈਂ ਮਿਟ ਗਈ ਤੇ ਤੂੰ ਹਿਰਦੇ ਵਿੱਚ ਵਸ ਜਾਏ। ਤੇ ਮਹਾਰਾਜ ਕਹਿੰਦੇ ਫਿਰ ਬਹੁਤ ਜਨਮ ਨਾ ਵਾ, ਉਹਦੀ ਸਿਫਤ ਦਾ ਸ਼ਬਦ ਹਿਰਦੇ ਵਿੱਚ ਵਸ ਜਾਏ, ਫਿਰ ਮੁੜ ਮੁੜ ਜਨਮ ਮਰਨ ਵਿੱਚ ਆਉਣਾ ਨਹੀਂ ਪੈਂਦਾ ਹੈ। ਵੈਸੇ ਤੇ ਜਨਮ ਮਰਨ ਪਿਆ ਵਾ ਟੁੱਤੇ ਸਿਰ ਤੇ ਹੈ, ਜੰਮੈ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ, ਲੰਮੇ ਦੇਸ਼ ਦੀਆਂ ਸਜਾਵਾਂ ਨੇ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਵੀਨ ਕੁਰੰਗਾ ਆਖਿਆ ਹੈ। ਪਰ ਅਗਰ ਸ਼ਬਦ ਦੀ ਬਰਕਤ ਹਿਰਦੇ ਵਿੱਚ ਵਸ ਜਾਏ ਤੇ ਕਹਿੰਦੇ ਫਿਰ ਬਹੁਤ ਜਨਮ ਨਾ ਆਵਾ, ਮੁੜ ਕੇ ਜਨਮ ਵਿੱਚ ਆਉਣ ਦੀ ਜ਼ਰੂਰਤ ਨਹੀਂ, ਆਉਂਦਾ ਹੀ ਨਹੀਂ, ਜਨਮ ਮਰਨ ਮਿਟ ਜਾਂਦਾ। ਆਵਣ ਜਾਣ ਰਹੇ ਮਿਲੇ ਸਾਧਾ, ਫਿਰ ਆਉਣਾ ਜਾਣਾ ਮਿਟ ਜਾਂਦਾ ਹੈ।
ਮਨ ਦੇਦਿਆ ਦਇਆਲ ਸੇਤੀ ਮੇਰੀ ਮਾਈ।
ਮਨ ਦੇਦਿਆ ਬੰਨਿਆ ਗਿਆ, ਕਿਹਦੇ ਨਾਲ, ਕੋਈ ਕਿਸੇ ਦਾ ਮਨ ਕਿਨਹੀ ਬਣ ਗਿਆ ਕਾਸ਼ੀ ਤਾਂਬਾ, ਕਿਨਹੀ ਲਉ ਸੁਪਾਰੀ, ਕਿਸੇ ਦਾ ਮਨ ਕਿਧਰੇ ਬਿੰਨਿਆ ਪਿਆ ਜੀ, ਕਿਸੇ ਦਾ ਸੋਨੇ ਚਾਂਦੀ ਅਤੇ ਪਦਾਰਥਾਂ ਨਾਲ ਬਿੰਨਿਆ ਪਿਆ। ਸੰਤੋ ਬਣ ਗਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ ਹਰ ਕੇ ਨਾਮ ਕੇ ਵਿਆਪਾਰੀ। ਹੀਰਾ ਹਾਥ ਤੁਰਿਆ ਨਿਰਮੋਲਕ, ਤੋ ਛੂਟ ਗਈ ਸੰਸਾਰੀ। ਕਹਿੰਦੇ ਮੇਰਾ ਮਨ ਹੈ ਜਿਹੜਾ ਦਇਆਲ ਦਿਆਲੂ ਪ੍ਰਮਾਤਮਾ ਵਾਹਿਗੁਰੂ ਦੇ ਸੇਤੀ ਉਹਦੇ ਨਾਲ ਬਿੰਨਿਆ ਗਿਆ, ਹੁਣ ਟੁੱਟਦਾ ਨਹੀਂ। ਤੋਰੀ ਨਾ ਟੁੱਟੈ ਛੋਰੀ ਨਾ ਛੂਟੈ, ਐਸੀ ਮਾਧੋ ਖਿੰਚਤ ਨਹੀਂ। ਇਸ ਤਰ੍ਹਾਂ ਦੀ ਤਣੀ ਵਾਹਿਗੁਰੂ ਖਿੱਚ ਲੈ ਮੇਰੀ ਮਨ ਦੀ ਕਿ ਮੇਰੀ ਤੇਰੇ ਨਾਲ ਪ੍ਰੀਤ ਟੁੱਟੇ ਹੀ ਨਾ ਜੀ।
ਕੌਣ ਜਾਣੈ ਪੀਰ ਪਰਾਈ।
ਮੇਰੀ ਮਾਈ ਹੈ ਮੇਰੀ ਮਾਂ, ਮੇਰਾ ਮਨ ਇਸ ਤਰ੍ਹਾਂ ਬੰਨਿਆ ਗਿਆ ਹੈ, ਪਰ ਕੌਣ ਜਾਣੈ ਪੀਰ ਪਰਾਈ, ਪ੍ਰਮਾਤਮਾ ਵਾਹਿਗੁਰੂ ਬਿਨਾ ਮੇਰੇ ਅੰਦਰ ਦੀ ਵੇਦਨਾ, ਮੇਰੇ ਅੰਦਰ ਦੀ ਤੜਫ, ਮੇਰੇ ਅੰਦਰ ਦੀ ਪੀੜਾ ਇੱਕ ਵਾਹਿਗੁਰੂ ਹੀ ਜਾਣ ਸਕਦਾ, ਹੋਰ ਕੋਈ ਥੋੜਾ। ਸੋ ਕਤ ਜਾਣੈ ਪੀਰ ਪਰਾਈ, ਜਾ ਕੇ ਅੰਤਰ ਦਰਦ ਨਾ ਪਾਈ। ਦੁਖੀਆ ਦਰਦ ਵੰਡ ਦਰ ਆਇਆ, ਬਹੁਤ ਪਿਆਸ ਜਵਾਬ ਨਾ ਪਾਇਆ। ਮੈਂ ਦੁਖੀਆ ਤੇਰੇ ਦਰ ਤੇ ਆਇਆ, ਤੂੰ ਮੇਰੀ ਪੀੜਾ ਨੂੰ ਜਾਣਦਾ, ਕਿਉਂਕਿ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀੜ ਪਛਾਣਤ, ਚੀਟੀ ਤੇ
ਮੇਰੇ ਕੂਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੋਹਰ ਲਾ ਦਿੱਤੀ ਆਪਣੀ ਬਾਣੀ ਦੇ ਵਿੱਚ। ਕਲਗੀਧਰ ਮਹਾਰਾਜ ਗੁਰੂ ਨਾਨਕ ਜੀ ਵੀ ਕਹਿੰਦੇ ਉਹ ਤੋਂ ਬਿਨਾਂ ਕੋਈ ਪੀੜਾ ਕੀ ਜਾਣੇ, ਕਿਸੇ ਜ਼ਮਾਨੇ ਨੂੰ ਬੇਵਰਗ ਨੂੰ ਕਿਸੇ ਨੂੰ ਕੀ ਪਤਾ ਇਹਦੇ ਦਿਲ ਵਿੱਚ ਕੀ ਹੈ, ਇਹਦੇ ਮਨ ਵਿੱਚ ਕੀ ਦੁੱਖ ਲਈ ਫਿਰ ਰਿਹਾ ਹੈ। ਹੇ ਮੇਰੇ ਵਾਹਿਗੁਰੂ, ਇਹ ਜਨਮ ਅਤੇ ਮਰਨ ਦਾ ਬਹੁਤ ਵੱਡਾ ਦੁੱਖ ਹੈ, ਤੇਰੇ ਬਿਨਾਂ ਕੋਈ ਜਾਣ ਨਹੀਂ ਸਕਦਾ ਮੇਰੀ ਬੇਦਨਾ।
ਹਮ ਨਾਹੀ ਚਿੰਤ ਪਰਾਈ,
ਹਮਰੀ ਬੇਦਨ ਹਰ ਪ੍ਰਗ ਜਾਣਾ, ਮੇਰੇ ਮਨ ਅੰਤਰ ਕੀ ਪੀਰ, ਮੇਰਾ ਮਨ ਪ੍ਰੇਮ ਲੱਗੋ ਹਰ ਤੀਰ, ਤੂੰ ਜਾਣਦਾ ਕਿਸੇ ਦੂਜੇ ਨੂੰ ਸਾਡੀ ਚਿੰਤਾ ਨਹੀਂ, ਤੇਰੇ ਬਿਨਾਂ ਤੂੰ ਚਿੰਤਾ ਕਰਦਾ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਤੈਨੂੰ ਸਭਨਾਂ ਦੀ ਚਿੰਤਾ, ਹੋਰ ਕਿਸੇ ਨੂੰ ਚਿੰਤਾ ਨਹੀਂ ਹੈ।
ਵਿਸ਼ਰਾਮ
ਦੇ ਕੇ ਸਮਝਾ ਰਹੇ ਹਨ,
ਆਗਮ ਅਗੋਚਰ ਅਲਖ ਅਪਾਰਾ, ਚਿੰਤਾ ਕਰ ਹੋ ਹਮਾਰੀ।
ਅਗਮ ਅਪਹੁੰਚ, ਅਗੋਚਰ ਇੰਦਰਿਆਂ ਤੋਂ ਪਰੇ, ਅਗਮ ਸਰੀਰਕ ਪਹੁੰਚ ਤੋਂ ਪਰੇ, ਅਲਖ ਲਕਸ਼ਣ ਜਿਹਦਾ ਲਾਇਆ ਨਾ ਜਾ ਸਕੇ ਹਿਸਾਬ ਕਿਤਾਬ, ਅਲਖ ਅਪਾਰ ਜਿਹਦਾ ਮਿਣਤੀ ਨਾ ਕੀਤੀ ਜਾ ਸਕੇ, ਪਾਰਲੇ ਕਿਨਾਰੇ ਨਾ ਜਾ ਸਕੇ। ਹੇ ਮੇਰੇ ਵਾਹਿਗੁਰੂ ਤੂੰ ਵੱਡਾ ਹੈ, ਯਾਨੀ ਬੇਅੰਤ ਵਾਹਿਗੁਰੂ, ਤੂੰ ਸਾਡੀ ਚਿੰਤਾ ਕਰਦਾ ਹੈ, ਜਾਣਦਾ ਹੈ।
ਜਲ ਥਲ ਮਾਹੀ ਅਲ ਭਰ ਪੁਰ ਲੀਨਾ, ਘੱਟ ਘੱਟ ਜੋਤ ਤੁਮਾਰੀ।
ਤੂੰ ਜਲਾਂ ਵਿੱਚ ਹੈ, ਥਲਾਂ ਧਰਤੀ ਖੁਸ਼ਕ ਧਰਤੀ ਵਿੱਚ ਹੈ, ਮਹੀਅਲ ਮਹੀ ਧਰਤੀ ਨੂੰ, ਅਲ ਆਕਾਸ਼ ਨੂੰ ਕਹਿ ਦਿੰਦੇ, ਜਿਹਨੂੰ ਪੁਲਾੜਾਂ ਵਿੱਚ ਹੈ, ਭਰਪੁਰ ਲੀਨਾ ਬਿਲਕੁਲ ਹਰੀ, ਹਰ ਇੱਕ ਜਗ੍ਹਾ ਪਰਿਪੂਰਨ ਹੈ, ਲੀਨ ਹੈ, ਤੂੰ ਹਰ ਜਗ੍ਹਾ ਹੈ, ਕੋਈ ਐਸੀ ਜਗ੍ਹਾ ਨਹੀਂ ਜਿੱਥੇ ਤੂੰ ਨਹੀਂ ਹੈ। ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਿਖਾਈ, ਜਿੱਥੇ ਵੀ ਯਾਦ ਕਰੋ ਉੱਥੇ ਤੂੰ ਹੈ, ਹਰੇਕ ਜਗ੍ਹਾ ਹੈ। ਹੇ ਮੇਰੇ ਵਾਹਿਗੁਰੂ ਜੀ,
ਘੱਟ ਘੱਟ ਜੋਤ ਤੁਮਾਰੀ,
ਹਰ ਘੱਟ ਦੇ ਅੰਦਰ ਤੁਮਾਰੀ ਸਤਿਕਾਰ ਬੋਧਕ ਸ਼ਬਦ ਹੈ। ਹੇ ਸਤਿਕਾਰਯੋਗ ਵਾਹਿਗੁਰੂ ਜੀ, ਤੁਹਾਡੀ ਜੋਤ ਹਰੇਕ ਜਗ੍ਹਾ ਮੌਜੂਦ ਹੈ, ਤੂੰ ਹਰ ਥਾਂ ਹੈ।
ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਸ਼ਾਵਾ ਤੇਰੇ।
ਮੈਂ ਤੇ ਕੁਛ ਵੀ ਨਹੀਂ, ਸਿੱਖਿਆ ਮੈਨੂੰ ਸਭਨਾਂ ਨੂੰ ਜੋ ਗਿਆਨ ਸਿੱਖਿਆ ਦਿੱਤਾ ਤੂੰ ਦਿੱਤਾ, ਮਤ ਦੇ ਰਿਹਾ ਤੂੰ, ਦੇਣ ਵਾਲਾ ਹੈ, ਬੁੱਧੀ ਦੇਣ ਵਾਲਾ ਤੂੰ ਹੈ। ਕਈ ਵਾਰੀ ਬੰਦਾ ਬੁੱਧੀ ਦੇ ਆਸਰੇ ਕਹਿੰਦਾ ਜੀ ਮੈਂ ਨਹੀਂ ਮੰਨਦਾ ਤੈਨੂੰ, ਪਰ ਗੁਰੂ ਜੀ ਕਹਿੰਦੇ ਬੁੱਧੀ ਵੀ ਤੂੰ ਹੀ ਦੇ ਰਿਹਾ, ਸਿੱਖਿਆ ਵੀ ਜਿੰਨੀ ਕਿਸੇ ਕੋਲ ਹੈ, ਨੌਲੇਜ ਹੈ, ਅਕਲ ਹੈ, ਕਹਿੰਦੇ ਤੈਨੂੰ ਦਿੱਤੀ ਹੈ। ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਛਾਵਾ ਤੇਰੇ, ਇਹ ਜੋ ਮੰਦਰ ਛਾਏ ਹਨ, ਆਸਰੇ ਹਨ ਬੰਦਿਆਂ ਦੇ ਰਹਿਣ ਦੇ ਲਈ, ਮਹਾਰਾਜ ਕਹਿੰਦੇ ਤੇਰੇ ਹੀ ਦਿੱਤੇ ਹਨ।
ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾ ਨਿਤ ਤੇਰੇ।
ਮੇਰੇ ਤੇ ਕਿਰਪਾ ਕਰੀ, ਕਿਤੇ ਆਪਣੀ ਬੌਧਿਕ ਵੱਲ, ਆਪਣਾ ਧੰਦਾ ਵੱਲ, ਆਪਣਾ ਸਰੀਰਕ ਵੱਲ, ਇਹ ਪਾਵਰ ਹੁੰਦੀ ਸਤਸੰਗ, ਮਾਇੰਡ ਪਾਵਰ, ਬੋਡੀ ਪਾਵਰ ਔਰ ਮਨੀ ਪਾਵਰ, ਇਹ ਕੁਛ ਤਾਕਤਾਂ ਨੇ, ਜਦੋਂ ਬੰਦੇ ਕੋਲ ਆਉਂਦੀਆਂ ਨੇ ਬੰਦਾ ਭੁੱਲ ਜਾਂਦਾ। ਧਨ ਜੋਗਨ ਦੇ ਵੈਰੀ ਹੋਏ, ਜਿੰਨੀ ਰੱਖੇ ਰੰਗ ਲਾਏ, ਦੂਤਾਂ ਨੂੰ ਫੁਰਮਾਇਆ, ਲੈ ਚੁੱਲ੍ਹੇ ਪੱਤ ਗਵਾਏ, ਤੇ ਮਹਾਰਾਜ ਨੇ ਉੱਥੇ ਬਾਬਰ ਬਾਣੀ ਫਿਰ ਗਈ, ਪੇਰ ਨਾ ਰੋਟੀ ਖਾਏ, ਗੁਰੂ ਨਾਨਕ ਸਾਹਿਬ ਨੇ ਬਚਨ ਕੀਤੇ। ਜਦੋਂ ਇਸ ਹਾਲਾਤ ਵਿੱਚ ਆਉਂਦਾ ਉਹਨੂੰ ਭੁੱਲ ਜਾਂਦਾ, ਤੇ ਮਹਾਰਾਜ ਕਹਿੰਦੇ ਉਦੋਂ ਫਿਰ ਦੂਤਾਂ ਤੋਂ ਸਜ਼ਾ ਮਿਲਦੀ, ਪਰ ਅੱਗੋਂ ਦੇ ਜੇ ਚੇਤੀ ਹੈ ਤਾਂ ਕਾਇਤ ਮਿਲਾ ਸਜਾਏ, ਜੀ ਅੱਗੋਂ ਯਾਦ ਰੱਖੀਏ ਤੇ ਸਜਾਵਾਂ ਤੋਂ ਬਚ ਜਾਈਦਾ। ਇਸ ਲਈ ਕਹਿੰਦੇ ਨੇ ਹੇ ਮੇਰੇ ਵਾਹਿਗੁਰੂ, ਮੇਰੇ ਤੇ ਕਿਰਪਾ ਕਰੀ, ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ, ਤੇਰੇ ਬਿਨਾਂ ਮੈਂ ਹੋਰ ਨੂੰ ਨਾ ਜਾਣਾ। ਦਸ਼ਮੇਸ਼ ਪਿਤਾ ਕਹਿੰਦੇ ਮੈਂ ਨਾ ਗਣੇਸ਼ਾ ਪ੍ਰਥਮ ਨਾਉ, ਕਿਸ਼ਨ ਵਿਸ਼ਨ ਕਦਮੂ ਨਹਿ ਧਿਆਉ, ਕਾਨ ਸੁਨੇ ਪਹਿਚਾਨ ਨਾ ਤਿਨ ਸੋ, ਲਿਵ ਲਾਗੀ ਮੋਰੀ ਪਗ ਇਨ ਸੋ। ਇਸ ਲਈ ਗੁਣ ਗਾਵਾਂ ਨਿਤ ਤੇਰੇ, ਤੇਰੇ ਹੀ ਗੁਣ ਮੈਂ ਨਿਤ ਗਾਵਾਂ ਜੀ।
ਜੀਓ ਜੰਤ ਸਭ ਸਰਣ ਤੁਮਹਾਰੀ, ਸਰਬ ਚਿੰਤ ਤੁਧ ਪਾਸੇ।
ਸਭ ਜੀ ਜੰਤ ਤੇਰੀ ਸ਼ਰਨ ਵਿੱਚ ਹਨ, ਹੇ ਵਾਹਿਗੁਰੂ ਕਿਰਪਾ ਕਰੋ, ਸਾਰਿਆਂ ਦੀ ਤੁਹਾਨੂੰ ਚਿੰਤਾ ਹੈ।
ਜੋ ਤੁਧ ਭਾਵੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ।
ਇਹਦੀ ਆਖਰੀ ਪੰਕਤੀ ਵਿੱਚ ਆਖ ਰਹੇ, ਜੋ ਤੈਨੂੰ ਪੈਂਦਾ ਉਹੀ ਚੰਗਾ ਮੈਨੂੰ ਲੱਗੇ, ਔਰ ਹੈ ਹੀ ਉਹੀ ਚੰਗਾ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜੋ ਤੈਨੂੰ ਪਾਉਂਦਾ ਉਹ ਚੰਗਾ ਹੈ, ਜੋ ਤੁਧ ਪਾਵੈ ਸੋਈ ਚੰਗਾ। ਇੱਕ ਨਾਨਕ ਕੀ ਅਰਦਾਸ ਹੈ, ਮੇਰੀ ਅਰਦਾਸ ਹੈ ਮੈਨੂੰ ਵੀ ਤੇਰਾ ਪਾਣਾ ਮਿੱਠਾ ਲੱਗੇ, ਮੈਂ ਵੀ ਤੇਰੇ ਪਾਣੀ ਨਾਲ ਜੁੜਿਆ ਰਹਾਂ ਤਾਂ ਕਿ ਸਾਡੇ ਲੋਕ ਸੁਖੀਏ, ਪਰਲੋਕ ਸੁਹੇਲੇ ਹੋ ਜਾਵਣ। ਇਹ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਅੱਜ ਦਸਮੇਸ਼ ਪਿਤਾ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਉਹਨਾਂ ਦਾ ਪਾਵਨ ਜਨਮ ਦਿਹਾੜਾ ਹੈ। 1696 ਦੇ ਵਿੱਚ ਗੁਰੂ ਮਹਾਰਾਜ ਜੀ ਦੇ ਚਾਰ ਸਾਹਿਬਜ਼ਾਦੇ ਹੋਏ। ਪਹਿਲੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਮਾਤਾ ਸੁੰਦਰੀ ਜੀ ਦੀ ਪਾਵਨ ਕੁੱਖੋਂ ਸ੍ਰੀ ਪਹੁੰਟਾ ਸਾਹਿਬ ਉਹਨਾਂ ਦਾ ਜਨਮ ਹੋਇਆ। ਤਿੰਨ ਸਾਹਿਬਜ਼ਾਦੇ, ਜਿਨ੍ਹਾਂ ਨੂੰ ਅਸੀਂ ਵੈਸੇ ਛੋਟੇ ਸਾਹਿਬਜ਼ਾਦੇ ਕਹਿ ਦਿੰਦੇ, ਛੋਟੇ ਉਹ ਸਰੀਰ ਉਮਰ ਕਰਕੇ ਕਹਿੰਦੇ, ਉਹਨਾਂ ਦਾ ਕੰਮ ਛੋਟਾ ਨਹੀਂ ਸੀ। ਸਿੱਖ ਜਗਤ ਵਿੱਚ ਨਿੱਕੀਆਂ ਜਿੰਦਾਂ ਵੱਡੇ ਸਾਕੇ ਕਹਿ ਕੇ ਸਨਮਾਨਿਤ ਕੀਤਾ ਜਾਂਦਾ। ਬਾਬਾ ਜ਼ੋਰਾਵਰ ਸਿੰਘ ਉਹਨਾਂ ਦਾ ਜਨਮ ਦਿਹਾੜਾ, ਮਾਤਾ ਜੀਤਾ ਜੀ ਦੀ ਪਾਵਨ ਕੁੱਖੋਂ ਤਿੰਨ ਸਾਹਿਬਜ਼ਾਦੇ, ਆਨੰਦਪੁਰ ਸਾਹਿਬ ਦੀ ਪਾਵਨ ਧਰਤੀ। ਆਨੰਦਪੁਰ ਸਾਹਿਬ ਆਇਆ ਕਰੋ, ਦਰਸ਼ਨ ਕਰੋ, ਅਤੇ ਬੜਾ ਇਤਿਹਾਸਕ ਉਹ ਤੁਹਾਡਾ ਹਿਸਟੋਰੀਕਲ ਅਸਥਾਨ ਹੈ। ਉੱਥੇ ਤੁਹਾਡੀਆਂ ਜਿਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ, ਉਹ ਸਾਡੀ ਜਨਮ ਭੂਮੀ ਦਸਮੇਸ਼ ਪਿਤਾ ਨੇ ਬਣਾਈ ਹੈ। ਉਸ ਜਗ੍ਹਾ 'ਤੇ ਸਾਹਿਬਜ਼ਾਦਾ ਜੀ ਦਾ ਜਨਮ ਹੋਇਆ। ਉਹਨਾਂ ਦੇ ਜਨਮ ਦਿਨ ਦੀਆਂ ਵੀ ਆਪ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਵਣ। ਸਮੂਹ ਸੰਗਤ ਦਾ ਧੰਨਵਾਦ। ਮੈਂ ਧੰਨਵਾਦ ਕਰਦਾ ਮਾਣਯੋਗ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਔਰ ਸਾਡੇ ਅਤਿ ਸਤਿਕਾਰਯੋਗ ਮਾਣਯੋਗ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਜਿਨ੍ਹਾਂ ਨੇ ਹੁਕਮ ਕੀਤਾ, ਆਪ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਗੁਰੂ ਸਾਹਿਬ ਦਾ ਤੇ ਅਸੀਂ ਰੋਮ ਰੋਮ ਕਰਕੇ ਧੰਨਵਾਦ ਕਰੀ ਜਾਈਏ, ਕਰੇ ਨਹੀਂ ਸਕਦੇ। ਅਸੀਂ ਉਹਨਾਂ ਦੇ ਸੇਵਕ, ਸਤਿਗੁਰੂ ਕਿਰਪਾ ਬਣਾਈ ਰੱਖਣ, ਹੋਈਆਂ ਭੁੱਲਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ ਜੀ।
ਜੀਉ ਜੰਤ ਸਭ ਸਰਨ ਤੁਮਾਰੀ, ਸਰਬ ਚਿੰਤ ਤੁਧ ਪਾਸੇ, ਜੋ ਤੁਧ ਪਾਸੋਈ ਚੰਗਾ, ਇੱਕ ਨਾਨਕ ਦੀ ਅਰਦਾਸੇ।